प्रसन्न बहु मोह उजाए कई बार वह देख्यो चहे देखत दर्शन ना उस त्रै जो को पावे दर्शन आए।
वाहेगुरु जी का खालसा
वाहेगुरु जी की फतेह।
दीन दयाल भगत वत्सल पार ब्रह्म पूर्ण परमेश्वर तन तन श्री गुरु नानक देव साहिब जी महाराज तन तन श्री गुरु गोबिंद सिंह साहिब जी महाराज दसे गुरु साहबाना की आत्मक जोत जागदी जोत प्रताख हाल सतगुरु तन तन श्री गुरु ग्रंथ साहिब जी महाराज गुरु दरबार अंदर जुड़ बैठी सतगुरु जी की साची निवासी गुरु प्यारी गुरु खालसा गुरु साध संगत जी हो आप जी वड्डियां भागां वाले भागी हो जो गुरु जी के दर्शन करके सतगुरु जी के चरण पास के अपने जीवन सफला कर रहे हो सतगुरु जी के पावन पवित्र स्थान विखे शामा के दीवान सजाए गए हैं जिन्हां विच आप सिख संगतां ने शब्द चौंकी श्री रहदास साहिब जी के बाणी के जाप सरवण कीते हैं। हुण जो गुरु की कृपा सदका आपां श्री गुरु पंथ प्रकाश की कथा आरंभ की है उसका समा होया है। सतगुरु जी ने सुभाग समा प्राप्त सानू बख्शिया है जिनके भाग बड़े हैं भाई, तिन साधु संग मुख जुड़े, जिन्हां दे चंगे भाग चंगे कर्म बड़े हन, उन्हां दे गुरु की कृपा सदका सत्संग करन दा अनंत भाग समान प्राप्त हुंदा है। ਜਿਵੇਂ ਕਿ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਜੋ ਕੈਪਟਨ ਨੰਬਰ ਸੀ ਮਿਸਟਰ ਆਰ ਦਾ ਲੋਨੀ ਦਾ ਉਹਨੂੰ ਸਾਰੀ ਗੱਲ ਬਾਤ ਸੁਣਾ ਰਹੇ ਹਨ। ਜਦੋਂ ਉਹਨੇ ਪ੍ਰਸ਼ਨ ਕੀਤਾ ਹੈ ਕਿ ਸਿੰਘਾਂ ਦਾ ਆਦਿ ਕੀ ਹੈ, ਇਹਨਾਂ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਹੈ, ਉਸ ਵਕਤ ਭਾਈ ਰਤਨ ਸਿੰਘ ਭੰਗੂ ਜੀ ਨੇ ਕਿਹਾ ਕਿ ਜੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਨ, ਉਹਨਾਂ ਨੇ ਸਿੱਖੀ ਦਾ ਮੁੱਢ ਬੰਨਿਆ ਹੈ, ਉਹਨਾਂ ਨੇ ਪਾਤਸ਼ਾਹੀ ਸਿੱਖਾਂ ਨੂੰ ਬਖਸ਼ੀ ਹੋਈ ਹੈ। ਇਹ ਵੀ ਥੋੜ੍ਹਾ ਬਹੁਤਾ ਜਾਣਦਾ ਸੀ, ਜਿਸ ਕਰਕੇ ਇਹਨੇ ਕਿਹਾ ਕਿ ਉਹਦੇ ਨਾਲ ਸਾਰੇ ਫਕੀਰ ਹੋਏ ਹਨ, ਉਹਨਾਂ ਨੂੰ ਵੀ ਪਤਾ ਕਿ ਰਾਜ ਕਿਵੇਂ ਕਰਨਾ ਹੈ, ਰਾਜਨੀਤੀ ਕਿਵੇਂ ਖੇਡਣੀ ਹੈ। ਇਹ ਕਹਿਣਗੇ ਕਿ ਕੈਪਟਨ ਮਰੀ ਤੋਂ ਇੱਦਾਂ ਨਾ ਕਿਹਾ, ਉਹਦੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਰਾਜਾ ਦੇ ਰਾਜੇ ਹਨ ਗੁਰੂ ਪਰਮੇਸ਼ਰ। ਇਹਨੂੰ ਫਿਰ ਉੱਚੀ ਜਾ ਕੇ ਮੈਂ ਕਹਿਣ ਲੱਗਾ, ਦੱਸੋ ਕਿਵੇਂ ਮਤਲਬ ਕਦੋਂ ਜਨਮ ਹੋਇਆ, ਕਿਵੇਂ ਬਤਾਵ ਹੋਇਆ, ਉਹ ਸਾਰੀ ਗੱਲ ਦੱਸੋ। ਫਿਰ ਦੱਸੀ ਸਾਰੇ ਹਾਲ ਕਿ ਜਿਸ ਵੇਲੇ ਗੁਰੂ ਜੀ ਪ੍ਰਗਟੇ ਨਹੀਂ ਸਨ, ਉਸ ਵੇਲੇ ਜਿਹੜੇ ਰਾਜੇ ਸਨ ਉਹਨਾਂ ਨੇ ਆਪਣਾ ਧਰਮ ਜਿਹੜੀ ਪ੍ਰਜਾ ਦੀ ਰੱਖਿਆ ਕਰਨੀ ਉਹ ਸਭ ਛੱਡ ਦਿੱਤੀ ਸੀ ਤੇ ਟੇਢੇ ਹੋ ਕਰਕੇ ਖੋਟੇ ਕੰਮ ਕਮਾਉਣ ਲੱਗੇ, ਤੇ ਜਿਸ ਕਰਕੇ ਉਹ ਕਸਾਈਆਂ ਵਾਂਗ ਬਣੇ ਹੋਏ ਸਨ। ਕਲਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਡ ਲਿਆ, ਊੜ ਅਮਾਨ ਸੋ ਸਚ ਚੰਦਰਮਾ ਵਿਸੈ ਨਾਹੀ ਕਹਿ ਚੜਿਆ। ਫਿਰ ਜਿਸ ਨੇ ਰਿਹਾ ਸੀ ਕਿ ਸਾਡਾ ਚੰਦਰਮਾ ਦੇ ਲੋਪ ਹੋ ਗਿਆ, ਝੂਠ ਦੀ ਜਿਹੜੀ ਉਹ ਮੱਸਿਆ ਚੜ ਗਈ, ਹਰ ਪਾਸੇ ਝੂਠ ਦੇ ਗੋਲਬਾਰਾ ਹੋਣ ਲੱਗਾ, ਜਿਹਨਾਂ ਕਾਜੀ ਨੇ ਨਿਆਂ ਕਰਨਾ ਸੀ ਉਹ ਵੀ ਸਭ ਉੱਠੇ ਟੇਢੇ ਹੋ ਗਏ ਤੇ ਅਨਿਆਏ ਕਰਨ ਲੱਗ ਪਏ। ਫਿਰ ਦੱਸਿਆ ਕਿ ਸਤਿਗੁਰੂ ਜੀ ਦਾ ਪ੍ਰਕਾਸ਼ 1526 ਬਿਕਰਮੀ ਸੰਵਤ 9 ਨਵੰਬਰ 1469 ਈਸਵੀ ਨੂੰ ਹੋਇਆ। ਉਸ ਵਕਤ ਦਿਨ ਬੁੱਧਵਾਰ ਸੀ, ਰਾਤ 2 ਘੜੀਆਂ ਟਲੀ ਹੋਈ ਸੀ, ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਪ੍ਰਕਾਸ਼ ਜਿਹੜਾ ਹੋਇਆ ਸੀ। ਗੁਰੂ ਨਾਨਕ ਨਾਮ ਵਾਲੇ ਸਿੱਖ ਜਿਹੜੇ ਹਨ ਉਹਨਾਂ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਅੱਜ ਸਿੱਖ ਹਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਸਦਾ ਕਰੀ ਹਾਂ। ਇਸ ਕਰਕੇ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਸਾਨੂੰ ਸਭ ਪਤਾ ਹੋਣੇ ਚਾਹੀਦੇ ਹਨ। ਤੇ ਭਾਈ ਰਤਨ ਸਿੰਘ ਭੰਗੂ ਜੀ ਨੇ ਦੱਸਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜੋ ਹਨ ਜਿਹੜੀ ਬੇਦੀਆਂ ਦੀ ਵਾਰਸ ਹੈ ਤੇ ਛਤਰੀਆਂ ਦੀ ਕੁੱਲ ਹੈ ਉਹਨਾਂ ਵਿੱਚ ਪ੍ਰਗਟੇ, ਕਿਉਂਕਿ ਛਤਰੀਆਂ ਦੀ ਕੁੱਲ ਵਿੱਚ ਹੀ ਸਤਯੁਗ ਸਮੇਂ, ਤ੍ਰੇਤੀ ਸਮੇਂ, ਦੁਆਪਰ ਸਮੇਂ, ਸਮੇਂ ਸਮੇਂ ਦੇ ਅਵਤਾਰ ਆਏ ਸਨ। ਉਸੇ ਕੁੱਲ ਵਿੱਚ ਹੀ ਕਾਲਯੁਗ ਵਿੱਚ ਮਹਾਰਾਜ ਨੇ ਅਵਤਾਰ ਲਿਆ, ਜਿਨ੍ਹਾਂ ਦੇ ਪਿਤਾ ਮਾਤਾ ਬਹੁਤ ਭਗਤੀ ਵਾਲੇ ਸਨ, ਬਾਬਾ ਕਿਆਮ ਚੰਦ ਜੀ, ਮਾਤਾ ਤ੍ਰਿਪਤਾ ਦੇਵੀ ਜੀ, ਸਾਰਾ ਜਿਹੜਾ ਇਹ ਕੁੱਲ ਸੀ ਛਤਰੀਆਂ ਦੀ ਧਰਮ ਵਾਲੀ ਸੀ। ਇਸ ਤਰ੍ਹਾਂ ਵਡਿਆਈ ਕੀਤੀ। ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਉਸ ਵਕਤ ਜੋ ਪੰਡਿਤ ਹਰਦਿਆਲ ਸੀ ਉਹਨੂੰ ਸੇਵਾ ਲਾਉਣ ਵਾਸਤੇ ਜਨਮਪੱਤਰੀ ਵਾਸਤੇ ਸੱਦਿਆ ਸੀ। ਉਹ ਤਾਂ ਸਤਸੰਗ ਜਨਮਪੱਤਰੀ ਔਰ ਸਿੱਖ ਧਰਮ ਵਿੱਚ ਨਹੀਂ ਹੈ, ਪਰ ਉਸ ਵੇਲੇ ਗੁਰੂ ਨਾਨਕ ਮਹਾਰਾਜ ਜੀ ਪ੍ਰਗਟ ਹੋਏ ਸਨ। ਉਸ ਵੇਲੇ ਜਿਹੜੇ ਬਾਗੀ ਜਿਹੜੀ ਕੋਲ ਸੀ ਉਹਦੇ ਸਾਰੇ ਇਹ ਕਰਮ ਕਰਦੀ ਸੀ। ਇਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਜੋ ਜੋ ਅਵਸਥਾ ਵੱਡੀ ਹੋਏ ਹੈ ਸਰੀਰ ਕਰਕੇ ਵਧੇ ਹਨ, ਉਪਦੇਸ਼ ਕਰਕੇ ਇਹ ਸਾਰੀ ਲੋ ਰੀਤਾਂ ਮੁਕਾਈਆਂ ਸਨ। ਕਿਉਂਕਿ ਕਈ ਕਹਿ ਦਿੰਦੇ ਹੈ ਕਿ ਇਹ ਜਿਹੜੀ ਜਨਮਪਤਰੀ ਮਹਾਰਾਜ ਦੀ ਬੋਲੀ ਸੀ, ਇਹ ਗੱਲ ਹੋ ਹੀ ਨਹੀਂ ਸਕਦੀ ਹੈ, ਇਹ ਸਭ ਐਵੇਂ ਲਿਖਿਆ ਹੋਇਆ ਹੈ। ਪਰ ਉਸ ਵਕਤ ਮਹਾਰਾਜ ਜੀ ਪ੍ਰਗਟੇ ਸਨ, ਜਿਸ ਕਰਕੇ ਮਹਾਰਾਜ ਉਸ ਵਕਤ ਤੇ ਕੋਈ ਉਪਦੇਸ਼ ਨਹੀਂ ਕੀਤਾ ਸੀ। ਇਹ ਪੰਡਿਤ ਹਰਪਾਲ ਬੜੀ ਗੁਰੂ ਜੀ ਕਿਰਪਾ ਸੇਖ ਤੇ ਪਰਮੇਸ਼ਵਰ ਵਾਹਿਗੁਰੂ ਜੀ ਇਹ ਸਾਰੇ ਜਿਹੜਾ ਚੰਗੀ ਤਰ੍ਹਾਂ ਵੇਖ ਦੇਖ ਕੇ ਸ਼ਾਸਤਰਾਂ ਨੇ ਇਹਨੇ ਕਿਹਾ ਕਿ ਇਹ ਬੜੇ ਉਚਾਰੇ ਖੁਸ਼ ਹਨ, ਜਿਸ ਕਰਕੇ ਬਾਬਾ ਕਲਿਆਣ ਚੰਦ ਜੀ ਇਹਨਾਂ ਦਾ ਆਦਰ ਸਤਿਕਾਰ ਕਰਨਾ ਹੈ, ਇਹਨਾਂ ਨੂੰ ਦੂਜੇ ਦੁਨੀਆਂ ਦੇ ਲੋਕਾਂ ਵਾਂਗ ਜਾਣ ਕੇ ਇਹ ਜਿਹੜੇ ਬੱਚੇ ਹਨ ਐਵੇਂ ਹੀ ਜਾਣ ਕੇ ਇਹਨਾਂ ਦਾ ਮਾਣ ਵਡਿਆਈ ਘਟਾ ਕੇ ਤੇ ਇਹਨਾਂ ਦਾ ਜਿਹੜਾ ਅਪਮਾਨ ਕਰਨਾ ਹੈ, ਇਹਨਾਂ ਦਾ ਸਗੋਂ ਸਤਿਕਾਰ ਕਰਨਾ ਹੈ। ਇਸ ਪ੍ਰਕਾਰ ਸਤਸੰਗ ਜੀ ਆਪ ਜੀ ਨੇ ਪਿਛਲੇ ਜ਼ਮਾਨਾ ਵਿੱਚ ਕਥਾ ਸਰਵਣ ਕੀਤੀ ਹੈ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ, ਨਾਨਕ ਨਾਮ ਰੱਖਿਆ ਗਿਆ ਤੇ ਭਾਈ ਰਤਨ ਸਿੰਘ ਭੰਗੂ ਜੀ ਜਿਵੇਂ ਉਸ ਵੇਲੇ ਉਹ ਕੈਪਟਨ ਮਰੀਜ਼ ਨਾ ਆਏ ਸਨ, ਕਿਉਂਕਿ ਉਂਝ ਜਿਹੜੀ ਕਥਾ ਸੀ ਖਾਲਸੇ ਪੰਥ ਦੀ ਸੁਣਾਉਣੀ ਸੀ, ਉਹਦੇ ਮੋਢ ਦੱਸਣ ਕਰਕੇ ਮੋਢ ਕਥਾ ਬੱਚਿਆ ਸੀਗਾ, ਜਿਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ ਆਰੰਭ ਕੀਤੀ। ਪਹਿਲਾਂ ਜਿਵੇਂ ਕਥਾ ਅੱਜ ਆ ਰਹੀ ਹੈ, ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਨ ਸੀ ਤੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਕਉ ਪਾਵੇ ਦਰਸਨ ਆਏ।
ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਤੇ ਕਵੀ ਜੀ ਕਹਿੰਦੇ ਹਨ ਤੇ ਗੁਰੂ ਨਾਨਕ ਦੇਵ ਮਹਾਰਾਜ ਐਸੇ ਸਨ ਜਿਹੜਾ ਵੀ ਕੋਈ ਗੁਰੂ ਜੀ ਦਾ ਆ ਕੇ ਦਰਸ਼ਨ ਕਰਦਾ
ਹੋਏ ਪ੍ਰਸੰਨ ਬਹੁ ਮੋਹਿ ਜਾਏ।
ਤੇ ਮੋਹਿਆ ਹੀ ਜਾਂਦਾ ਹੈ, ਦਰਸ਼ਨ ਦੇਖਦੀ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਗੁਰੂ ਦਾ ਦਰਸ਼ਨ ਕੀਤੇ ਕਹਿੰਦੇ ਸੁੱਧ ਬੁੱਧ ਭੁੱਲ ਜਾਂਦੀ ਸੀ ਸਾਰਿਆਂ ਨੂੰ। ਉੱਥੇ ਜਿਵੇਂ ਚਕੋਰ ਵੇਖਦੇ ਹਨ ਚੰਦਰਮਾ ਨੂੰ, ਤੇ ਰਾਤ ਸਾਰੀ ਵੇਖੀ ਜਾਂਦੀ ਹੈ ਤੇ ਉਹ ਵੇਖਦੇ ਵੇਖਦੇ ਆਪਣਾ ਪਾਸਾ ਪੜ ਲੈਂਦੀ ਹੈ ਚਕੋਰ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਦਾ ਐਸਾ ਮੋਹਣ ਵਾਲਾ ਸਤਿਗੁਰੂ ਜੀ ਦਾ ਸਰੂਪ, ਜਿਹੜਾ ਸਤਿਗੁਰੂ ਜੀ ਦੇ ਸਰੂਪ ਨੂੰ ਦੇਖਦਾ ਉਹਦੀ ਸੁੱਧ ਬੁੱਧ ਮਤ ਸਾਨੂੰ ਭੁੱਲ ਜਾਂਦਾ।
ਕਈ ਵਾਰ ਉਹ ਦੇਖਿਓ ਚਾਹੇ।
ਇਸ ਪ੍ਰਕਾਰ ਜਿਹੜੇ ਪੰਡਿਤ ਹਰਦਿਆਲ ਜੀ ਸੀ, ਉਹ ਸਤਿਗੁਰੂ ਜੀ ਨੂੰ ਕਈ ਵਾਰ ਜਿਹੜਾ ਮੁੜ ਮੁੜ ਕੇ ਗੁਰੂ ਦਾ ਦਰਸ਼ਨ ਕਰਨ ਹੁੰਦਾ ਦਸ ਘਰ ਵਿੱਚ। ਜਦੋਂ ਸਾਧ ਸਿੰਘ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ, ਉਸ ਵਕਤ ਪੰਡਿਤ ਹਰਦਿਆਲ ਜੀ ਬੜੀ ਵੱਡੀ ਉਮਰ ਸੀ, ਜਿਸ ਕਰਕੇ ਇਹਨੇ ਉਦੋਂ ਮਨ ਚ ਵਿਚਾਰੀ ਕਿ ਜਿੰਨੇ ਟਾਈਮ ਇਹਨਾਂ ਨੇ ਵੱਡੇ ਹੋਣਾ ਤਾਂ ਉਪਦੇਸ਼ ਕਰਨ ਵਾਲੇ, ਕਿਉਂਕਿ ਵਤਾਲੀ ਕੁਛ ਹਨ ਉਪਦੇਸ਼ ਤੇ ਇਹਨਾਂ ਨੇ ਕਰਨਾ ਹੀ ਹੈ ਸੰਸਾਰ ਵਿੱਚ, ਉਸ ਵਕਤ ਮੈਂ ਨਹੀਂ ਰਹਿਣਾ ਹੈ। ਤੇ ਇਹਨੇ ਉਸ ਵਕਤ ਬੇਨਤੀਆਂ ਕਰਨ ਲੱਗਾ ਉਸ ਦਿਨ ਤੋਂ ਕਿ ਪਰਮੇਸ਼ੁਰ ਤੇ ਜਿੰਨਾ ਚਿਰ ਇਹ ਨਾਨਕ ਜੀ ਵੱਡੇ ਨਹੀਂ ਹੋ ਜਾਂਦੇ ਉਨ ਚਿਰ ਮੈਂ ਸਰੀਰ ਨਾ ਛੱਡਾਂ। ਤੇ ਬੇਨਤੀਆਂ ਕਰਨ ਕਰਕੇ ਇਹਦੀ ਉਮਰ ਵੱਧਦੀ ਗਈ। ਇਧਰੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਹੋਏ ਨਾ 10-11 ਸਾਲਾਂ ਦੇ, ਤੇ ਇਹ ਛਤਰੀਆਂ ਦੇ ਕੁਲ ਦਾ ਧਰਮ ਹੈ ਵੀ ਜਲੇਬ ਪਾਉਣਾ। ਤੇ ਉਸ ਵਕਤ ਸਾਰੇ ਸਾਖ ਸੰਬੰਧੀ ਬੇਦੀ ਕੁਲ ਦੇ ਜੋ ਗੁਰੂ ਜੀ ਸਾਹਿਬ ਸਾਖ ਸੰਬੰਧੀ ਪਰਿਵਾਰ ਸਨ, ਨੇੜੇ ਤੇੜੇ ਦੇ ਗੁਆਂਢ, ਇਹ ਸਾਰੇ ਇਕੱਠੇ ਹੋਏ ਤੇ ਉਹ ਜਿਹੜੀ ਰਮਸੀ ਨਾ ਕਿ ਜੋ ਧਰਮ ਸੀ ਛਤਰੀ ਦਾ ਜਲੇਬ ਪਾਉਣਾ, ਉਸਨੂੰ ਪਾਉਣ ਲਈ ਤਿਆਰ ਹੋਏ ਤੇ ਪੰਡਿਤ ਹਰਦਿਆਲ ਜੀ ਨੂੰ ਬੁਲਾਇਆ। ਪੰਡਿਤ ਹਰਦਿਆਲ ਜੀ ਨੂੰ ਬੁਲਾਇਆ ਤੇ ਉਸ ਵਕਤ ਮਹਾਰਾਜ ਕਹਿਣ ਲੱਗੇ ਵੀ ਇਹ ਪਹਿਲਾਂ ਕੱਢ ਕੱਢ ਕਿਉਂ ਹੋਇਆ ਹੈ, ਇਹ ਕੀ ਕਾਰਨ ਹੈ। ਪੰਡਿਤ ਹਰਦਿਆਲ ਜੀ ਕਹਿਣ ਲੱਗੇ ਮਹਾਰਾਜ ਜੀ ਆਪਦੇ ਜਲੇਬ ਪਾਉਣਾ ਹੈ। ਸਤਿਗੁਰੂ ਜੀ ਕਹਿੰਦੇ ਕਾਹਦੇ ਨੂੰ ਪਾਉਣਾ ਹੈ? ਕਹਿੰਦੇ ਮਹਾਰਾਜ ਜੀ ਛਤਰੀ ਹੋਣਾ ਇਸ ਕਰਕੇ, ਇਹ ਛਤਰੀਆਂ ਦਾ ਧਰਮ ਹੈ, ਉਹਨੂੰ ਛਤਰੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਜਿੰਦੂ ਪਾ ਲੈਂਦਾ ਹੈ। ਦਸਾਂ 11 ਸਾਲਾਂ ਦੀ ਉਮਰ ਦਾ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਕਿ ਜਿਵੇਂ ਬੱਚਾ ਪਾਉਣਾ ਵੀ ਪੱਕਾ ਪਾਉਣਾ ਹੈ। ਫਿਰ ਕਹਿਣ ਲੱਗਾ ਮਹਾਰਾਜ ਜਿਵੇਂ ਜਿਵੇਂ ਸਾਰੇ ਪਾਉਂਦੇ ਹਨ ਜਿਹੜੇ ਪੱਕਾ ਜਿਵੇਂ ਕਿਹੜਾ ਹੈ ਕੱਚਾ ਕਿਹੜਾ ਹੈ। ਉਸ ਵਕਤ ਮਹਾਰਾਜ ਨੇ ਬਚਨ ਵਿਚਾਰੇ ਕਿ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸੰਤ ਵੱਟ ਇਹੋ ਜਿਨਿਓ ਜੀ ਕਾ ਹਰੀ ਦਾ ਪਾਂਡੇ ਘੱਟ ਨਾ ਉਹ ਟੁੱਟੈ ਨਾ ਮਨ ਲੰਘੈ ਨਾ ਉਹ ਜਾਇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਾ ਚੱਲੇ ਪਾਏ। ਉਹ ਧਨ ਹਨ ਉਹ ਮਨੁੱਖ ਜਿਨ੍ਹਾਂ ਨੇ ਇਹ ਜਿਨਿਓ ਪਾਇਆ ਰਿਹਾ ਹੈ ਕਿ ਜਿਹੜੀ ਕਪਾਹ ਦਾ ਵੀ ਤਿਆਰ ਹੁੰਦਾ ਹੈ ਧਾਗਾ ਜਿਨ੍ਹਾਂ ਨੇ ਦਇਆ ਰੂਪੀ ਕਪਾਹ ਦੇ ਨਾਲ ਤੇ ਸੰਤੋਖ ਰੂਪੀ ਜਿਨ੍ਹਾਂ ਨੇ ਸੂਦ ਬੁਣਿਆ ਹੈ ਨਾ ਜਿਹਨਾਂ ਸੰਤੋਖ ਦੇ ਵਿੱਚ ਜਿਨ੍ਹਾਂ ਦੇ ਅੰਦਰ ਤੇ ਸੰਤੋਖ ਸੂਦ ਜਦ ਗੱਡੀ ਸੰਤ ਵੱਟ ਜਿਨ੍ਹਾਂ ਨੇ ਜਲ ਸੰਤ ਰੱਖਿਆ ਹੋਇਆ ਹੈ ਬ੍ਰਹਮਚਾਰੀ ਬਣੇ ਹੋਏ ਹੈ ਤੇ ਉਹਨਾਂ ਨੇ ਜਿਨ੍ਹਾਂ ਨੇ ਸੱਚ ਦਾ ਵੱਟ ਚਾੜਿਆ ਹੈ ਜਿਵੇਂ ਉਹਨੂੰ ਕਿਉਂਕਿ ਜਿਹੜੇ ਵੀ ਵਿਧਾਗਾ ਹੁੰਦਾ ਹੈ ਉਹਨੂੰ ਵੱਟ ਵੀ ਚਾੜਿਆ ਹੁੰਦਾ ਹੈ ਗੱਲ ਵੀ ਪਾਈ ਹੁੰਦੀ ਹੈ ਕਪਾਹ ਤੋਂ ਪੈਦਾ ਹੋਇਆ ਹੁੰਦਾ ਹੈ। ਮਹਾਰਾਜ ਕਹਿੰਦੇ ਜਿਹੜੀ ਦਇਆ ਹੈ ਉਹਨੂੰ ਕਪਾਹ ਕਰ ਸੰਤੋਖ ਜਿਹੜਾ ਹੈ ਉਹਨੂੰ ਸੂਦ ਕਰ ਜਿਹੜਾ ਯਾਦ ਰੱਖਣਾ ਹੈ ਨਾ ਇੰਦਰੀਆਂ ਨਾਲ ਮਾੜੇ ਪਾਸੇ ਵੀ ਜਾਣ ਦੇਣਾ ਹੈ ਮਨ ਨੂੰ ਤੇ ਇੰਦਰੀਆਂ ਨੂੰ ਕਰਮ ਇੰਦਰੀਆਂ ਗਿਆਨ ਇੰਦਰੀਆਂ ਨੂੰ ਹੱਥ ਪੈਰਾਂ ਨੂੰ ਅੱਖਾਂ ਨੂੰ ਕੰਨਾਂ ਨੂੰ ਇਹਨੂੰ ਕਹਿੰਦੇ ਸਤਿਗੁਰੂ ਜੀ ਨੂੰ ਇਹਨੂੰ ਗੰਢ ਦੇ ਤੇ ਜਿਹੜਾ ਸੱਚ ਬੋਲਣਾ ਇਹਨੂੰ ਵੱਟ ਦੇ ਇਹ ਜਿਹੜੇ ਤਿਆਰ ਕਰ ਜਿਹੜੇ ਪੁਰਸ਼ਾਂ ਨੇ ਇੱਕ ਜਿਹੜੇ ਪਾਇਆ ਹੋਇਆ ਹੈ ਨਾ ਉਹ ਟੁੱਟੈ ਨਾ ਮਨ ਲੱਗੇ ਨਾ ਉਹ ਜਾਣੇ ਨਾ ਜਾਏ ਧਾਗੇ ਵਾਲਾ ਨੇ ਟੁੱਟ ਵੀ ਜਾਣਾ ਹੈ ਮਿਆਰੀ ਲੱਗ ਜਾਣੀ ਹੈ ਇਹ ਜਲ ਹੀ ਜਾਣਾ ਹੈ ਸਮਝ ਜਾਣਾ ਹੈ ਪਰ ਜਿਹਨਾਂ ਨੇ ਉਹ ਜਿਹਨੇ ਉਪਾਇਆ ਨਾ ਆਪਣੇ ਹਿਰਦੇ ਅੰਦਰ ਉਹਨਾਂ ਦਾ ਕਦੇ ਟੁੱਟਦਾ ਨਹੀਂ ਉਹ ਧੰਨ ਹਨ ਪੁਰਸ਼ ਉਸ ਵਕਤ ਪੰਡਿਤ ਦਿਆਲ ਜੀ ਨੇ ਪਹਿਲਾਂ ਬਹੁਤ ਸਿਆਣਾ ਸੀ ਜਾਣਦਾ ਸੀ ਇਹ ਗੁਰੂ ਜੀ ਤੋਂ ਉਪਦੇਸ਼ ਲੈਣਾ ਚਾਹੁੰਦਾ ਸੀ ਕਿ ਮਹਾਰਾਜ ਤੋਂ ਵੱਡੇ ਹੋਣਗੇ ਮੈਂ ਉਪਦੇਸ਼ ਦਊਂਗਾ ਜਦੋਂ ਇਹਨਾਂ ਦੀ ਰਸਮ ਕਰੂੰਗਾ ਜੇ ਪਾਉਣ ਦੀ ਇਹਨੇ ਹੱਥ ਜੁੜ ਗਿਆ ਮਹਾਰਾਜ ਬਸ ਮੈਂ ਤੇ ਆਪ ਜੀ ਤੋਂ ਉਪਦੇਸ਼ ਹੀ ਲੈਣਾ ਸੀ ਇਹ ਉਪਦੇਸ਼ ਦੇ ਕੇ ਪੰਡਿਤ ਹਰਦਿਆਲ ਜੀ ਨਿਹਾਲ ਹੋਇਆ ਜਿਸ ਕਰਕੇ ਇਹਦੇ ਬਾਰ ਬਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਦਰਸ਼ਨ ਕਰਨ ਆਉਂਦਾ ਸੀ
ਦੇਖਦ ਦਰਸ ਨਾ ਉਸ ਤ੍ਰਿਪਤ ਹੈ ਦੋਹਰਾ ਕੋ ਕਹਿ ਜਹਿ ਭਇਓ ਸਿੱਧ
ਕੋ ਕਹਿਆ ਸੀ ਇਹਨੇ ਕੁਝ ਲੋਕ ਰਾਏ ਕੋਈ ਦਰਾਡੀ ਵਿੱਚ ਕਹਿੰਦੇ ਸਨ ਇਹ ਜੋ ਬਾਲਕ ਹੋਇਆ ਹੈ ਨਾ ਛੋਟਾ ਜਿਹਾ ਜੀ ਇਹ ਕੋਈ ਸ਼ਿਵ ਸਿੱਧ ਸ਼ਕਤੀਆਂ ਦੇ ਮਾਲਕ ਹੈ
ਕੋ ਕਹਿ ਅਵਤਾਰ
ਕੋ ਕਹਿੰਦਾ ਨਹੀਂ ਭਾਈ ਇਹ ਸ਼ਿਵ ਸਿੱਧ ਦੇ 18 ਸਿੱਧੀਆਂ ਦੇ ਦੀਆਂ ਹੁੰਦੀਆਂ ਹਨ ਇਹਦੇ ਪੂਰਨੀ ਅਵਤਾਰ ਹਨ ਪਰਮੇਸ਼ਰ ਦਾ
ਕੋ ਕਹਿ ਪਤ ਸਾਹ ਜਹਿ
ਕੋ ਕਹਿੰਦਾ ਸੀ ਕੁਝ ਲੋਕ ਕਹਿੰਦੇ ਸਨ ਇਹਦੇ ਕੋਈ ਚੱਕਰਵਰਤੀ ਜਿਹੜਾ ਹੈ ਬਾਦਸ਼ਾਹ ਹੀ ਹੈ
ਭੋਗ ਸੋ ਛਤਰ ਧਾਰ
ਕੋਈ ਕਹਿੰਦਾ ਨਹੀਂ ਇਹ ਛਤਰ ਧਾਰੇ ਹਨ ਜਿਹੜੇ ਛਤਰੀ ਹੁੰਦੇ ਹਨ ਜੰਗ ਯੁੱਧ ਕਰਨ ਵਾਲੇ ਇਹ ਜਾਂ ਛਤੇ ਵੀ ਛਤਰੀ ਹਨ ਕੋਈ ਕਹੇ ਇਹ ਬਾਦਸ਼ਾਹ ਹੈ ਚੱਕਰਵਰਤੀ ਕੋਈ ਕਹਿੰਦਾ ਨਹੀਂ ਇਹਦੇ ਜੰਗ ਯੁੱਧ ਕਰਨ ਵਾਲੇ ਛਤਰੀ ਹਨ
ਜਾਓ ਭਈ ਧਨਵਾਨ ਕਹੇ ਜਾਈਏ ਜਾਹੇ
ਜਿਹੜੇ ਲੋਕ ਜਿਹਨਾਂ ਕੋਲ ਪੈਸਾ ਸੀ ਨਾ ਬਹੁਤਾ ਉਹ ਸੋਚਦੇ ਸਨ ਕਿ ਇਹਨਾਂ ਨੂੰ ਆਪਣਾ ਸਾਰਾ ਧਨ ਘਰ ਹੀ ਲੜਾ ਦੀਏ ਕਿ ਇਹਨਾਂ ਨੂੰ ਸਾਰਾ ਕੁਝ ਦੇ ਦਈਏ ਸਾਧ ਸੰਗਤ ਜੀ ਉਹ ਰਾਏ ਬਲਾਨ ਸੀ ਨਾ ਰਾਏ ਭੋਜ ਤਲਵੰਡੀ ਦਾ ਜਿਹੜਾ ਰਾਜਾ ਉਸ ਵਾਲੀ ਕਥਾ ਜਿਹੜੀ ਨਾਨਕ ਪ੍ਰਕਾਸ਼ ਵਿੱਚ ਆਉਂਦੀ ਹੈ ਰਾਏ ਬਲਾਨ ਨੇ ਉਸ ਵਕਤ ਕਹਿੰਦੇ ਹੈ ਕਿ ਸਾਡੇ 700 ਮਰਬਾ ਮਹਾਰਾਜ ਨਾਮ ਕਰ ਦਿੱਤਾ ਸੀ ਤੇ ਇੱਕ ਮਰਬਾ ਸਾਧ ਸੰਗਤ ਜੀ 25 ਕਿਲਾ ਦਾ ਹੁੰਦਾ ਹੈ ਉਹਨੇ 750 ਮਰਬਾ ਮਹਾਰਾਜ ਜੀ ਦੇ ਨਾਮ ਕੀਤਾ ਸੀ ਇੱਕ ਤਾਂ ਕਹਿੰਦੇ ਹਨ ਜਿਹਨਾਂ ਨੂੰ ਪੈਸਾ ਸੀ ਚੰਦੇ ਸਾਧ ਕੇ ਮਹਾਰਾਜ ਜੀ ਨੂੰ ਆਪਣਾ ਸਾਰਾ ਤਨ ਮਨ ਧਨ ਹੀ ਲਟਾ ਦੀਏ
ਮੇਰੇ ਤਨ ਕਹੇ ਤਨ ਇਤ ਸੇਵਿਆ ਹੈ
ਕਹਿੰਦੇ ਹਨ ਜਿਹਨਾਂ ਕੋਲ ਪੈਸਾ ਨਹੀਂ ਸੀ ਉਹ ਚੰਦੇ ਸਾਧ ਨੇ ਕਿਹਾ ਕਿ ਸੇਵਾ ਕਰ ਲਈਏ ਜੇ ਸੇਵਾ ਕਰ ਲਾਂਗੇ ਸਭ ਕੁਝ ਮਿਲ ਜੂਗਾ ਸਾਨੂੰ ਜਿਸ ਕਰਕੇ ਜਿਹੜੇ ਸੰਤ ਕੰਗਾਲ ਉਹ ਗੁਰੂ ਜੀ ਦੀ ਸੇਵਾ ਕਰਕੇ ਤੇ ਉਹ ਆਪਣਾ ਕਹਿੰਦੇ ਹੈ ਆਪਣਾ ਘਰ ਪਾ ਲੈਂਦੇ ਸਨ
ਕਉ ਕਹੇ ਇਸ ਸੇਵ ਪ੍ਰਤਾਵੈ
ਪੂਰੀ ਕਹਿੰਦੇ ਨੇ ਸਾਧਾ ਘਰ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸਾਦ ਕਰ ਲਈਏ ਕੁਛ ਕਰ ਲਈਏ
ਸੁਖਨਾ ਸੁਖੈ ਮੁਰਾਦਾ ਪਾਵੈ
ਇਸ ਪ੍ਰਕਾਰ ਕਹਿੰਦੇ ਸੁਖਨਾ ਸੁਖ ਦੇ ਹਨ ਤੇ ਆਪਣੀਆਂ ਮੁਰਾਦਾਂ ਪਾ ਲੈਂਦੇ ਹਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਰਾਜਪੂਤ ਤਲਵੰਡੀ ਵਿਖੇ ਗਲੀਆਂ ਵਿੱਚ ਖੇਡ ਸਨ ਬੱਚਿਆਂ ਨਾਲ ਜਦੋਂ ਬਾਲ ਵੇਲਾ ਕਰਦੇ ਸਨ ਤੇ ਕਹਿੰਦੇ ਗੁਰੂ ਜੀ ਦਾ ਦਰਸ਼ਨ ਕਰਦੇ ਸਨ ਸਾਰੇ ਵਾਲੇ ਰਾਏ ਭੋਇ ਤਲਵੰਡੀ। ਤੇ ਜਿਹੜਾ ਕੋਈ ਘਰੋਂ ਨਿਕਲਦਾ ਸੀ ਨਾ, ਜਦੋਂ ਗੁਰੂ ਦਾ ਦਰਸ਼ਨ ਕਰ ਲੈਂਦਾ, ਉਹ ਸੋਚ ਲੈਂਦਾ ਕਿ ਬਸ ਮੇਰਾ ਹੁਣ ਕਾਰਜ ਪੂਰਾ ਹੋ ਜਾਣਾ ਹੈ। ਸਤਿਗੁਰੂ ਜੀ ਦੇ ਘੇਰ ਰਹੇ ਹੁੰਦੇ ਸਨ ਆਪਣੀ ਮੌਜ ਵਿੱਚ, ਤੇ ਪਰੇ ਦਾ ਪਰੇ ਮੱਥਾ ਟੇਕ ਕੇ ਆਪਣੇ ਕੰਮ ਨੂੰ ਚਲੇ ਜਾਂਦੇ ਕਿ ਇਹ ਤੇ ਹੁਣ ਸਾਡਾ ਕੰਮ ਉਹ ਪੂਰਾ ਹੋ ਹੀ ਜਾਣਾ ਹੈ। ਜਿਸ ਕਰਕੇ ਕਹਿੰਦੇ ਆਪਣੇ ਸੁੱਖਣਾ ਸੁੱਖ ਦੇ ਤੇ ਮਰਾਦਾਂ ਪੂਰੀਆਂ ਕਰਦੇ ਮਹਾਰਾਜ ਦਾ ਦਰਸ਼ਨ ਕਰਕੇ ਨਿਹਾਲ ਹੁੰਦੇ।
ਜਿਮ ਜਿਮ ਸਤਿਗੁਰ ਕਲ ਪ੍ਰਗਟਾਵੇ,
ਜੋ
ਚਿਤ ਚਿਤ ਵੈ ਸੋ ਸੁਨਾਏ।
ਅਗਮ ਨਿਗਮ ਨਿਗਮ ਵੇਦਾਂ ਨੂੰ ਵੀ ਕਹਿੰਦੇ ਹਨ ਕਿ ਜਿਵੇਂ ਗੁਰਬਾਣੀ ਵਿੱਚ ਆਉਂਦਾ ਕਿ ਠਾਠਾ ਬ੍ਰਹਮਾ ਨਿਗਮ ਵਿਚਾਰ ਹੈ। ਸਤਿਗੁਰੂ ਜੀ ਕਹਿੰਦੇ ਐਸਾ ਵਚਨ ਕਰਦੇ ਕਿ ਛੇ ਸ਼ਾਸਤਰ ਚਾਰ ਵੇਦ ਅਤੇ ਉਹਨਾਂ ਦਾ ਕੋਈ ਉੱਚੀ ਜਿਹੜੀ ਵਿਚਾਰ ਦੱਸਦੇ, ਸੁਣਨ ਵਾਲੇ ਹੈਰਾਨ ਪਰੇਸ਼ਾਨ ਹੋ ਜਾਂਦੇ।
ਕਾਲੂ ਕੇ ਮਨ ਪੁੱਤਰ ਭਾਏ,
ਕਹਿੰਦੇ ਜੋ ਬਾਬਾ ਕਾਲੂ ਜੀ ਸਨ ਉਹਨਾਂ ਦੇ ਚਿੱਤ ਵਿੱਚ ਨਹੀਂ ਹੁੰਦਾ ਸੀ ਕਿ ਇਹ ਸਾਡੇ ਪੁੱਤਰ ਹੀ ਹਨ। ਉਹਨਾਂ ਨੂੰ ਕਹਿੰਦੇ ਪਤਾ ਨਹੀਂ ਲੱਗਾ ਕਿ ਇਹ ਪਰਮੇਸ਼ਰ ਹੈ, ਕਿਉਂਕਿ ਗੁਰੂ ਮਹਾਰਾਜ ਜੋ ਆਕਾਸ਼ਵਾਣੀ ਹੋਈ ਸੀ ਨਾ, ਜਦੋਂ ਭਗਤੀ ਕੀਤੀ ਬਾਬਾ ਕਾਲੂ ਜੀ ਨੇ ਮਨ ਤ੍ਰਿਪਨਾ ਦੇਵੀ ਨੂੰ, ਕਿ ਵਰ ਮੰਗਿਆ ਕਿ ਪਰਮੇਸ਼ਰ ਸਾਡੇ ਘਰ ਅਵਤਾਰ ਧਾਰੂ ਸੀ, ਤੁਹਾਨੂੰ ਆਪਣਾ ਪੁੱਤਰ ਬਣਾ ਕੇ ਸੇਵਾ ਕਰਨੀ ਚਾਹੁੰਦੇ ਹਾਂ। ਉਸ ਵਕਤ ਪਰਮੇਸ਼ਰ ਨੇ ਕਿਹਾ ਕਿ ਹੁਣ ਤੁਹਾਡੇ ਜਿਹੜਾ ਅਗਲਾ ਜਨਮ ਹੋਣਾ ਹੈ ਕਲਯੁਗ ਵਿੱਚ, ਉਸ ਵਕਤ ਅਸੀਂ ਅਵਤਾਰ ਧਾਰਾਂਗੇ, ਪਰ ਤਾਂ ਇੱਕ ਗੱਲ ਹੈ ਤੁਹਾਨੂੰ ਦੱਸਾਂਗੇ ਨਹੀਂ, ਤੁਹਾਡੇ ਤੇ ਮਾਇਆ ਪਾ ਕੇ ਰੱਖਾਂਗੇ। ਉਸ ਵਕਤ ਸਾਧ ਸੰਗਤ ਦੀ ਸਾਰੀ ਉਮਰ ਵੇਖੋ ਮਾਇਆ ਪਾ ਕੇ ਮਹਾਰਾਜ ਜੀ ਨੇ ਰੱਖੀ। ਤੇ ਜੋ ਚੌਥੀ ਪ੍ਰਾਪਤੀ ਕਰਕੇ ਆਏ ਨਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਤੇ ਇੱਥੋਂ ਬਾਬਾ ਕਲਿਆਣ ਚੰਦ ਜੀ ਚੰਦ ਜੀ ਦੀ ਉਮਰ ਰਹਿ ਗਈ ਸਾਲ, ਤੇ ਉਸ ਵਕਤ ਮਹਾਰਾਜ ਜੀ ਨੇ ਦਰਸ਼ਨ ਕਰਕੇ ਦਿਖਾਇਆ ਕਿ ਅਸੀਂ ਕੌਣ ਹਾਂ, ਤੇ ਦਰਸ਼ਨ ਕਰਕੇ ਨਿਹਾਲ ਹੋ ਗਏ ਬਾਬਾ ਕਲਿਆਣ ਚੰਦ ਜੀ ਕਿ ਸਾਡੇ ਪੁੱਤਰ ਨਹੀਂ ਸਨ, ਇੱਕ ਪਰਮੇਸ਼ਰ ਆਪ ਆਇਆ ਸੀ, ਜਿਸ ਕਰਕੇ ਉਸ ਧਨ ਧਨ ਨਿਹਾਲ ਹੋਏ ਤੇ ਸੱਚਖੰਡ ਜਾ ਵਿਰਾਜੇ। ਤੇ ਕਹਿੰਦੇ ਹਨ ਜੋ ਬਾਬਾ ਕਲਿਆਣ ਚੰਦ ਜੀ ਸਨ ਆਗਿਆ
ਪਿਤ ਕੀ ਮੋੜੈ ਨਾਹੀ।
ਪੁੱਤਰ ਤੂੰ ਨਾ ਹੁਣ ਪਸ਼ੂ ਚਾਰਿਆ ਕਰ, ਨਾਲੇ ਤੇਰਾ ਵੀ ਸਮਾਂ ਲੱਗ ਜਾਇਆ ਕਰੇਗਾ, ਤੇਰਾ ਟਾਈਮ ਪਾਸ ਹੋ ਜਾਇਆ ਕਰੇਗਾ। ਤੇ ਕਹਿੰਦੇ ਮਾਂ ਮੈਨੂੰ ਕੰਮ ਕਰਾਉਣਾ ਚਾਹੁੰਦੇ ਹਨ, ਤੇ ਪੁੱਤਰ ਨੂੰ ਕਹਿੰਦੇ ਹਨ ਕਿ ਪਸ਼ੂ ਚਾਰੋ। ਅੱਗੋਂ ਗੁਰੂ ਮਹਾਰਾਜ ਜੀ ਦੇ ਜਵਾਬ ਨਹੀਂ ਦਿੰਦੇ, ਜਿਵੇਂ ਪਿਤਾ ਕਹਿੰਦੇ ਉਸੇ ਤਰ੍ਹਾਂ ਹੱਥ ਜੋੜ ਕਹਿੰਦੇ ਮਹਾਰਾਜ ਜੀ ਕਹਿੰਦੇ ਹਨ ਪਿਤਾ ਜੀ ਸੱਤ ਬਚਨ, ਸੱਤ ਬਚਨ ਕਹਿ ਕੇ ਕੰਮ ਦੇ ਚੱਲ ਜਾਂਦੇ ਹਨ ਅੱਗੇ ਇਲਾਕੇ।
ਜਿੱਤ ਵੱਲ ਤੋਰੈ ਤਿੱਤ ਵੱਲ ਜਾਹੀ,
ਜਿੱਧਰ ਮਹਾਰਾਜ ਤੋਰਦੇ ਹਨ ਜਿੱਧਰ ਪਿਤਾ ਜੀ ਕਹਿੰਦੇ ਆਹ ਕੰਮ ਕਰ, ਕਹਿੰਦੇ ਮਹਾਰਾਜ ਉਸੇ ਸੱਤ ਵਜੇ ਜਾਰੀ ਕੋਲ ਕਹਿੰਦੇ ਹਨ। ਇਹ ਗੁਰੂ ਵੇਖ ਲੋ ਕਿ ਗੁਰੂ ਮਹਾਰਾਜ ਰੱਬ ਹਨ, ਫਿਰ ਵੀ ਦਰਿਆਵੀ ਰੀਤੀ ਨਿਭਾਈ ਕਿਤੇ ਜਵਾਬ ਦਿੱਤਾ, ਤੇ ਮਾਤਾ ਪਿਤਾ ਦੇ ਬਚਨ ਸਤਿਗੁਰੂ ਸੱਤ ਕਰਕੇ ਮੰਨਦੇ ਰਹੇ ਹਨ।
ਸਤ ਨਾਮ ਜਪ ਮੁਖਤੇ ਕਰੈ,
ਨਾਲੇ ਤੇ ਆਪਣਾ ਕਾਰਿਆ ਕਰਦੇ ਹਨ ਤੇ ਨਾਲੇ ਸਤਿਗੁਰੂ ਜੀ ਭਗਤੀ ਵਿੱਚ ਜੀਵਨ ਰਹਿੰਦੇ ਹਨ, ਤੇ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਇਸ ਤਰ੍ਹਾਂ ਜਿਹੜਾ ਨਾਮ ਜਪੀ ਜਾਂਦੇ ਹਨ।
ਕਰਤਾ ਪੁਰਖ ਕਹਿ ਬਚਨ ਉਚਰੈ,
ਇਸ ਪ੍ਰਕਾਰ ਸਤ ਨਾਮ ਵਾਹਿਗੁਰੂ ਸਤ ਨਾਮ ਕਰਤਾ ਪੁਰਖ ਇਸ ਤਰ੍ਹਾਂ ਮਨ ਜਪੀ ਜਾਂਦੇ ਹਨ। ਤੇ ਸਤਿਗੁਰੂ ਜੀ ਦਾ ਇਤਿਹਾਸ ਬੜੀ ਦੇ ਵਿੱਚ ਇਹੀ ਆਉਂਦਾ ਹੈ ਕਿ ਗੁਰੂ ਜੀ ਜਿੱਥੇ ਮਿਲਦੇ ਜਿੱਥੇ ਜਾਂਦੇ ਸਨ, ਜੇ ਬਚਨ ਕਲਾਸ ਕਰਦੇ ਸਿੱਧਾ ਪੈਂਦਾ ਕਿ ਸਨ ਸਤ ਕਰਤਾਰ, ਸਤ ਕਰਤਾਰ ਕਿ ਉਹ ਪਰਮੇਸ਼ਰ ਸਤ ਹੈ, ਉਹ ਸਤਿਪੁਰਖ ਹੈ ਪਰਮਾਤਮਾ, ਇਹ ਜਾ ਕੇ ਅੱਜ ਤੇ ਕਰਤਾਰ ਭਲੇ ਹੀ ਕਰੇਗਾ। ਇਸ ਪ੍ਰਕਾਰ ਗੁਰੂ ਮਹਾਰਾਜ ਸਤਿ ਕਰਤਾਰ ਸਤਿ ਕਰਤਾਰ
ਸਤ ਕਰਤਾਰ ਉਨਮੁਖ ਕਹੇ ਵੈ ਦੋਹਰਾ ਕੀਓ ਤੰਤਾਰੋ ਕਾਨਨ।
ਉਸ ਵਕਤ ਸਤਿਗੁਰੂ ਜੀ ਬਾਲ ਕਰਦੇ ਤੇ ਕੀ ਕੌਤ ਕਰਦੇ ਕਿ ਬੱਚਿਆਂ ਵਿੱਚ ਬੈਠ ਕੇ ਨਾ ਵਿਚਕਾਰ ਥਾਂ ਵਿੱਚ ਤੇ ਪਹਿਲਾਂ ਕਰਦੇ ਜਿਹੜੇ ਕਾਨੇ ਲੈ ਕੇ ਕਿ ਉਸ ਸਾਈਜ਼ ਕੋਈ ਹੈ ਨਹੀਂ ਸੀ ਜਿਵੇਂ ਰਵਾਬ ਬਾਅਦ ਵਿੱਚ ਲਈ ਹੈ ਇਹ ਕਾਨੇ ਜੇ ਲੈ ਕੇ ਕਿਹੜੇ ਸਾਜ਼ ਤਿਆਰ ਕਰਦੇ ਜਿਹਨੂੰ ਤੁੰਬਾ ਕਹਿੰਦੇ ਹਨ।
ਮਰਦਾਨੇ ਦਿਓ ਫੜਾਏ
ਪੰਜ ਸਾਲ ਦੀ ਉਮਰ ਸੀ ਤੇ ਉਹਨਾਂ ਨਾਲ ਮਿੱਤਰਤਾ ਰੱਖਦੇ ਤਾਂ ਉਹਨਾਂ ਦੇ ਹੱਥ ਵਿੱਚ ਫੜਾ ਦਿੰਦੇ ਗੁਰਬਾਣੀ ਸ਼ਬਦ ਉਚਾਰਦੇ
ਸਭ ਬਾਲਣ ਸਾਥ ਰਲਾਏ
ਸਾਰੇ ਜਿਹੜੇ ਬਾਲਕ ਹਨ ਬੱਚੇ ਹਨ ਉਹ ਮੈਨੂੰ ਨਾਲ ਰਲਾਇਆ ਹੋਇਆ ਹੈ ਸਾਰੇ ਇੱਕ ਮੇਕੀ ਹੋਏ ਹਨ।
ਜਾਉ ਪਈ ਜੇ ਸਭ ਬਾਲਣ ਕਥਾ ਲਿਖਾਈ
ਕਹਿੰਦੇ ਸਾਰੀ ਕਥਾ ਇੱਥੇ ਲਿਖਾ
ਵੱਡਾ ਗ੍ਰੰਥ ਵੱਡ ਅੰਤ ਨਾ ਪਾਈ
ਇਸ ਕਰਕੇ ਭਾਈ ਜਿਹੜੇ ਗੁਰੂ ਨਾਨਕ ਦੇਵ ਵਾਲੀ ਕਥਾ ਹੈ ਉਹ ਬਹੁਤ ਲੰਬੇਰੀ ਤੇ ਬਹੁਤ ਵਿਸ਼ਾਲ ਹੈ ਜਿਵੇਂ ਇਹ ਸਾਰੀ ਨਿਗਾਹ ਦੇ ਗ੍ਰੰਥ ਫਿਰ ਵੱਧ ਜਾਵੇਗਾ।
ਯਾ ਤੇ ਮੈਂ ਅਬ ਸੁਚ ਸੋ ਕਹੂੰ
ਇਸ ਕਰਕੇ ਖਾਲਸਾ ਪੰਥ ਦੀ ਮੈਂ ਸੰਖੇਪ ਦੇ ਵਿੱਚ ਸੁਖਮ ਤੌਰ ਤੇ ਕਥਾ ਕਹਿੰਦਾ ਹਾਂ।
ਬੀਜ ਮਾਤਰ ਕੁਛ ਲਿਖਿਓ ਚਾਹੂੰ
ਇੱਥੇ ਮੈਂ ਬੀਜ ਮਾਤਰ ਜਿਵੇਂ ਬੀਜ ਬੀਜੀ ਹੈ
ਜਿਮ ਬਾਲਣ ਸੋ ਖੇਡ ਖਿਡਾਈ
ਕਹਿੰਦੇ ਹਨ ਜਿਵੇਂ ਸਤਿਗੁਰ ਜੀ ਨੇ ਬਾਲਕਾਂ ਦੇ ਨਾਲ ਖੇਡ ਜੋਤ ਕੀਤੇ ਪਿਆਰੇ
ਖੇਤੀ ਉਜਾੜੀ ਫੇਰ ਜਮਾਈ
ਸਤਿਗੁਰ ਜੀ ਨੇ ਖੇਤੀ ਉਜਾੜੀ ਤੇ ਉਹ ਫਿਰ ਕੀ ਕੀਤਾ ਫਿਰ ਉਸੇ ਤਰ੍ਹਾਂ ਜਮਾ ਦਿੱਤੀ ਪੈਦਾ ਕਰ ਦਿੱਤੀ। ਜਦੋਂ ਮਹਾਰਾਜ ਨੇ ਪਿਤਾ ਤੇ ਕਹਿਣ ਦੇ ਖੇਤ ਵਾਲੇ ਜੰਜ ਸਨ ਪਸ਼ੂ ਚਾਰਨ ਮੱਝਾਂ ਗਾਵਾਂ ਉਸ ਵਕਤ ਸਤਿਗੁਰੂ ਜੀ ਦੇ ਪਰਮੇਸ਼ਰ ਦੇ ਨਾਮ ਵਿੱਚ ਲੱਗੇ ਹੋਏ ਆਪ ਦੇ ਸਤਿਗੁਰੂ ਵਿਸ਼ਰਾਮ ਕਰਨ ਲੱਗ ਪਏ ਸਾਰੇ ਜਿਹੜੇ ਪਸ਼ੂ ਸਨ ਉਹਦੇ ਵਿੱਚ ਵੜ ਗਏ ਹੋਏ ਜ਼ਿਮੀਦਾਰ ਦੇ ਖੇਤ ਵਿੱਚ ਕਣਕ ਦਾ ਉਹ ਖੇਤ ਸੀ ਜਦੋਂ ਵੜ ਕੇ ਉਹ ਪਸ਼ੂ ਵਾਲੇ ਸਾਰੇ ਖੇਤ ਜਿਹੜੇ ਖਾ ਖੂ ਲਏ ਦੇ ਵਿੱਚ ਉਹ ਗੋਬਰ ਕਰੇ ਜਾਣ ਦੇ ਵਿੱਚ ਸਾਰੇ ਖੇਤ ਰਲ ਕੇ ਬੈਠੇ ਹੋਏ ਤੇ ਜ਼ਿਮੀਦਾਰਾਂ ਇਹਨੇ ਦੇਖਿਆ ਕੁੰਨੀ ਇਹ ਗਾਲਾਂ ਕੱਢਣ ਲੱਗ ਪਿਆ ਸਿੱਧਾ ਕਿ ਆਹ ਕਿਹੜਾ ਹੈ ਜਿਹਨੇ ਮੇਰਾ ਖੇਤ ਜਾਣ ਦਿੱਤਾ ਹੈ। ਉਸ ਵਕਤ ਕਹਿੰਦੇ ਹੈ ਕਿ ਜੋ ਰਾਜਪਾਲ ਰਾਜਾ ਸਿੰਘ ਕਿਉਂਕਿ ਉਹਨੂੰ ਹਾਲੇ ਪੂਰਾ ਗਿਆਨ ਨਹੀਂ ਸੀ ਗੁਰੂ ਮਹਾਰਾਜ ਬਾਰੇ ਉਹਨੂੰ ਪੂਰੀ ਮੁਲਾਕਾਤ ਨਹੀਂ ਹੋਈ ਸੀ ਉਹਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਆਹ ਆਪਣਾ ਪਟਵਾਰੀ ਹੈ ਬਾਬਾ ਕਾਲੂ ਜੀ ਇਹ ਕਹਿੰਦੇ ਇਹਨਾਂ ਇਹਨਾਂ ਦੇ ਪੁੱਤਰ ਮਰਦਾਨਾ ਦਿਵਾਦਾ ਹੋ ਗਿਆ ਹੈ ਉਹਨੂੰ ਪਸ਼ੂ ਦੇ ਕੇ ਭੇਜ ਦਿੰਦੇ ਹਾਲਾਂ ਤੱਕ ਉਹਦੇ ਸਾਹਮਣੇ ਮੇਰੇ ਖੇਤ ਜਾਣ ਦਿੱਤਾ ਹੈ ਹੁਣ ਬੁਲਾਓ ਪਟਵਾਰੀ ਨੂੰ ਮੇਰਾ ਜਿਹੜਾ ਹੈ ਰਜਾਨਾ ਭਰੇ ਨੁਕਸਾਨ ਭਰੇ ਖੇਤੀ ਦਾ ਤੇ ਉਸ ਵਕਤ ਬਾਬਾ ਕਲਿਆਣ ਚੰਦ ਜੀ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਬੁਲਾਇਆ ਤੇ ਰਾਜਪਾਲ ਕਹਿਣ ਲੱਗਾ ਕਿ ਕਾਲੂ ਜੀ ਆਹ ਤੁਹਾਡਾ ਜਿਹੜਾ ਪੁੱਤਰ ਹੈ ਇਹਨੂੰ ਕੋਈ ਮਸਤਾਨਾ ਹੈ ਤੇ ਫਿਰ ਇਹਨੂੰ ਪਸ਼ੂ ਦੇ ਕੇ ਭੇਜ ਦਿੰਦੇ ਹੋ ਤੇ ਸਾਰੀ ਖੇਤੀ ਤੁਸੀਂ ਜਾੜ ਦਿੱਤੀ ਹੈ ਤੇ ਇਹ ਤੁਸੀਂ ਕੀ ਕੀਤਾ ਤੁਸੀਂ ਆਪ ਕਿਉਂ ਨੀ ਜਾਂਦੇ ਇਹਨੇ ਹੱਥ ਖੇਤੀ ਸਾਰੇ ਜਿਹੜੀ ਜਾੜ ਦਿੱਤੀ ਹੈ ਪਸ਼ੂ ਭੇਜ ਕੇ ਉਸ ਵਕਤ ਬਾਬਾ ਕਾਲੂ ਜੀ ਕਹਿਣ ਲੱਗੇ ਵੀ ਆਹ ਪੁੱਤਰਾਂ ਵੀ ਕੀਤਾ ਲਾਂਭੇ ਦੁਆਰਿਆਂ ਨੂੰ। ਤੇ ਉਸ ਕੁਮਾਰ ਜੀ ਕਹਿਣ ਲੱਗੇ ਪਿਤਾ ਜੀ ਇਹ ਖੇਤੀ ਜਾਤ ਦੀ ਗੱਲ ਕਰਦਾ ਸਰ, ਇਹਦਾ ਇੱਕ ਪੱਤਾ ਵੀ ਜਿਹੜਾ ਹੈ ਇੱਧਰ ਉੱਧਰ ਨਹੀਂ ਕੀਤਾ ਹੈ। ਉਹ ਜਿਮੀਦਾਰ ਵਿੱਚ ਇਹ ਬੋਲਣ ਲੱਗ ਪਿਆ, ਕਹਿੰਦਾ ਕਿਉਂ ਨਹੀਂ ਕੀਤਾ ਹੈ, ਸਾਰਾ ਕੁਝ ਜਾਣ ਛੱਡਿਆ ਹੈ। ਮਾਂ ਜੀ ਕਹਿਣ ਲੱਗੇ ਇਹ ਰਾਜਰਾਜ ਦੀ ਝੂਠ ਬੋਲਦਾ ਹੈ, ਜੇ ਨਹੀਂ ਯਕੀਨ ਆਉਣਾ ਕੋਈ ਜਿਹੜਾ ਹੈ ਬੰਦਾ ਵੀ ਭੇਜ ਕੇ ਦੇਖੋ। ਉਸ ਵਕਤ ਬੰਦਾ ਗਿਆ, ਉਹਨੇ ਜਾ ਕੇ ਦੇਖਿਆ ਖੇਤੀ ਉਸੇ ਤਰ੍ਹਾਂ ਦੂਣੀ ਸਮਾਂ ਲਹਿਰਾ ਰਹੀ ਹੈ, ਜਿਹੜੀ ਫਸਲ ਕੀੜਾ ਕਰ ਕੇ ਵਾਪਸ ਆ ਗਿਆ। ਉਹਨੇ ਰਾਜਪਾਲ ਨੂੰ ਜਾ ਕੇ ਕਿਹਾ ਕਿ ਇਹ ਜਿਹੜਾ ਜ਼ਿਮੀਦਾਰ ਝੂਠ ਬੋਲਦਾ ਹੈ, ਨਾਲ ਹੀ ਸੱਚ ਬੋਲਦੇ ਹਨ, ਖੇਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਇਹ ਜ਼ਿਮੀਦਾਰ ਜੀ ਬੜੀ ਝੜ ਝੜ ਕੀਤੀ ਰਾਜਪਾਲ ਜੀ ਨੇ। ਇਹ ਜ਼ਿਮੀਦਾਰ ਹੈਰਾਨ ਪਰੇਸ਼ਾਨ ਕਿ ਮੈਂ ਵੀ ਅੱਖੀ ਦੇਖ ਕੇ ਆਇਆ। ਇਹ ਫਿਰ ਮੁੜ ਕੇ ਸਾਹ ਸੰਗਤ ਜੀ ਗਿਆਨ ਹੈ, ਜਦੋਂ ਉਹਦੇ ਫਸਲ ਵੇਖੀ ਦੂਣੀ ਚੌਰੀ ਚੌਣੀ ਲਹਿਰਾਉਂਦੀ ਤੇ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ। ਪਰ ਵੇਖੋ ਮਨਮੁਖ ਦਾ ਇਹ ਹੈਰਾਨ ਪਰੇਸ਼ਾਨ ਤੇ ਹੋ ਗਿਆ, ਮੁੜ ਕੇ ਗੁਰੂ ਮਹਾਰਾਜ ਜੀ ਚਰਨੀ ਨਹੀਂ ਪਿਆ ਕਿ ਸੱਚੇ ਪਾਤਸ਼ਾਹ ਇਹ ਤੁਹਾਡਾ ਕੌਤਕ ਹੈ। ਰਹੀ ਗੱਲ ਕਹਿੰਦੇ ਜਿਹੜੇ ਮਨਮੁਖ ਲੋਕ ਹੁੰਦੇ ਆ ਉਹਨਾਂ ਨੂੰ ਪਛਾਣ ਹੀ ਨਹੀਂ ਹੁੰਦੀ ਕਿ ਗੁਰੂ ਕੀ ਹੈ, ਸੰਤ ਕੀ ਹੈ, ਗੁਰਮੁਖ ਕੀ ਹੈ। ਉਹਨਾਂ ਨੂੰ ਆਪਣੀ ਚੀਜ਼ ਹੀ ਪਿਆਰੀ ਹੁੰਦੀ ਹੈ, ਇਹਨੂੰ ਆਪਣੀ ਫਸਲ ਪਿਆਰੀ ਸੀ, ਜਿਸ ਕਰਕੇ ਇਹਨੇ ਕਿਤੇ ਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ। ਮੁੜ ਕੇ ਉੱਥੇ ਗੇੜੇ ਗੱਡੀ ਕਹਿੰਦੇ ਹੈਰਾਨ ਪਰੇਸ਼ਾਨ ਹੋਈ ਗਿਆ। ਇੱਥੇ ਕਵੀ ਜੀ ਲਿਖ ਰਹੇ ਹਨ ਜਿਵੇਂ ਗੁਰੂ ਮਹਾਰਾਜ ਨੇ ਖੇਤੀ ਜਾਲੀ ਹੋਈ ਉਸੇ ਤਰ੍ਹਾਂ ਹਰੀ ਭਰੀ ਕੀਤੀ।
ਜਿਮ ਬਲ ਮੰਡ ਸੋ ਬਾਬਾ ਦੇਖਾ,
ਸਤਿਗੁਰੂ ਨਾਨਕ ਦੇ ਮਾਇਆ ਕੋਧ ਕਰਦੇ ਦੇਖਿਆ।
ਸ਼ਾਮ ਕਰਤ ਸਭ ਫਨ ਸਿਖਿਓ ਦੇਖਾ,
ਸਤਿਗੁਰੂ ਮਹਾਰਾਜ ਜੀ ਵਿਸ਼ਰਾਮ ਕਰ ਰਹੇ ਸਨ, ਗਰਮੀ ਦਾ ਸਮਾਂ ਸੀ, ਜਿਸ ਕਰਕੇ ਉਹ ਇਹਦੇ ਰੁੱਖ ਦੀ ਛਾਂ ਸੀ ਉਹਦੇ ਬੜੇ ਹੋਗੀ, ਤੇ ਸਤਿਗੁਰੂ ਜੀ ਦੇ ਸੁੰਦਰ ਮੁਖੜੇ ਉੱਪਰ ਜਿਹੜੀ ਧੁੱਪ ਆ ਗਈ। ਜਦੋਂ ਧੁੱਪ ਆ ਗਈ ਨਾ ਸਾਧ ਜੀ, ਉਸ ਵਕਤ ਇੱਕ ਸੱਪ ਨਿਕਲਿਆ। ਉਹ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਸੱਪ ਉਹ ਕਿਹੜਾ ਸੀ, ਸ਼ੇਸ਼ਨਾਗ ਸੀ। ਤੇ ਸ਼ੇਸ਼ਨਾਗ ਜਿਹੜਾ ਉਹ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਜੇ ਗੁਰਬਾਣੀ ਵਿੱਚ ਆਉਂਦਾ ਹੈ ਕਿ ਸੰਤ ਸਨਾਨ ਮਹੇਸ ਸਮਾਨ ਸੇਖ ਨਾਗ ਗੁਰ ਮਰਮਨਾ ਜਾਣਾ, ਉਹ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਹਨ, ਜਿਸ ਕਰਕੇ ਅਤੇ ਸ਼ੇਸ਼ ਨਾਗ ਇੱਕ ਚਿੱਟਾ ਰੂਪ ਧਾਰਨਾ ਸਭ ਦਾ ਉੱਥੇ ਆ ਕੇ ਕਹਿੰਦੇ ਗੁਰੂ ਮਹਾਰਾਜ ਦੇ ਮੁੱਖ ਦੇ ਉੱਤੇ ਫਨ ਵੱਡੀ ਲਾ ਕੇ ਖੜ ਗਿਆ ਉੱਥੇ। ਇੰਨੇ ਨੂੰ ਜਿਹੜਾ ਰਾਜਪਾਲ ਸੀ ਉਹ ਆ ਗਿਆ ਰਾਜਾ, ਜਦੋਂ ਉਹਨੇ ਵੇਖਿਆ ਉਹਦੇ ਉਹ ਨਾਲੇ ਜਿਹੜਾ ਡਰ ਗਿਆ, ਕਹਿਣ ਲੱਗਾ ਇੰਨਾ ਵੱਡਾ ਸਾਪ ਹੈ, ਫਨ ਉੱਤੇ ਲਾਰੀ ਫਿਰਦਾ ਹੈ, ਇਹਨੇ ਹੁਣ ਇਹ ਬਾਲਕ ਨਾਲ ਨੂੰ ਛੱਡਿਆ ਨਹੀਂ ਹੈ, ਇਹਨੇ ਇਹਨੂੰ ਇਹਦਾ ਜਿਹੜਾ ਹੈ ਸਾਪ ਪੀ ਲਏ ਹਨ, ਦੱਸ ਦਿੱਤਾ ਹੋਣਾ ਹੈ। ਤੇ ਇੱਕ ਪਾਸੇ ਸੋਚਦਾ ਹੈ ਕਿ ਜੇ ਅੱਜ ਇਹਨਾਂ ਨੂੰ ਮੇਰੇ ਨਾਲ ਦੱਸਿਆ ਹੋਇਆ ਸਭ ਨੇ, ਤੇ ਇਹ ਜ਼ਰੂਰ ਇਹ ਖੁਦਾ ਹੀ ਹੈ, ਅੱਲਾਹ ਤਾਲਾ ਹੀ ਹਨ, ਆਹ ਵੀ ਪਰ ਖੁਦਾ ਆਇਆ। ਉਸ ਵਕਤ ਜਦੋਂ ਇਹਨੇ ਖੜਕਾ ਕੀਤਾ ਜੇ ਘੋੜੇ ਨੇ ਥੋੜ੍ਹਾ ਜਿਹਾ, ਉਹਦਾ ਸੱਪ ਸੀ ਉਸੇ ਵੇਲੇ ਜਿਹੜਾ ਛੁੱਪ ਗਿਆ, ਕਿਉਂਕਿ ਸ਼ੇਸ਼ ਨਾਇਕ ਜਿਹੜਾ ਕਿਤੇ ਜਾਣਾ ਸੀ ਉਹਦੇ ਗੁਪਤ ਹੋ ਗਿਆ ਉੱਥੇ। ਜਦੋਂ ਗੁਪਤ ਹੋ ਗਿਆ ਇਹਦੇ ਘੋੜੇ ਦੇ ਜਿਹੜਾ ਪੈਰ ਦੇ ਲਿਆ ਉਹਦੇ ਖਾਕ ਕਰਕੇ ਮਹਾਰਾਜ ਜੀ ਉੱਠ ਕੇ ਬੈਠ ਗਏ। ਉੱਠ ਕੇ ਬੈਠ ਕੇ ਉਸ ਵਕਤ ਹੈਰਾਨ ਪਰੇਸ਼ਾਨ ਹੋ ਗਿਆ, ਪਰੇਸ਼ਾਨ ਹੋ ਗਿਆ ਕਿ ਵੇਖੋ ਐਡਾ ਵੱਡਾ ਸਾਪ ਇਹਨਾਂ ਨੂੰ ਛਾਂ ਕਰਕੇ ਬੈਠਾ ਸੀ, ਜਿਸ ਕਰਕੇ ਮਹਾਰਾਜ ਮਹਿਮਾ ਜਾਣ ਗਿਆ। ਇਹਨੇ ਲਿਖਦੇ ਹਨ ਜਿਵੇਂ ਰਾਜਪਾਲ ਬਲਾਨ ਨੇ ਸਤਿਗੁਰੂ ਜੀ ਦੀ ਮਹਿਮਾ ਦੇਖੀ, ਇੱਕ ਸਾਪ ਨੇ ਫਨ ਖਿਲਾਰ ਕੇ ਸਤਿਗੁਰੂ ਜੀ ਨੂੰ ਛਾਂ ਕੀਤੀ ਹੋਈ ਸੀ।
ਔਰ ਚੰਬੇ ਕੇ ਤੇ ਭਏ,
ਔਰ ਕਹਿੰਦੇ ਕਿਹਨੇ ਦੱਸਾਂ ਕਿ ਗੁਰੂ ਜੀ ਨੇ ਕੌਤਕ ਕੀਤੇ, ਉਹ ਮੈਂ ਦੱਸ ਨਹੀਂ ਸਕਦਾ।
ਸਦ ਕਰ ਨਾਨਕੇ ਆਦਰ ਕਰਵਾਇਓ, ਸਤ ਕਰ ਨਾਨਕ ਆਦਰ ਕਰਵਾਇਓ।
ਗੁਰੂ ਜੀ ਨੇ ਆਪਣੇ 20 ਰੁਪਏ ਦੇ ਨਾਲ ਸੰਤਾਂ ਜਿਹੜੇ ਸਾਧੂ ਨੂੰ ਭੋਜਨ ਪ੍ਰਸ਼ਾਦਾ ਛਕਾ ਦਿੱਤਾ। ਭਾਈ ਬਾਲਾ ਜੀ ਨੇ ਆਪਣੇ ਘਰ ਚਲੇ ਗਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਨਗਰ ਤੋਂ ਬਾਹਰ ਇੱਕ ਛੱਪੜ ਦੇ ਲਾਗੇ ਸਰੋਵਰ ਦੇ ਲਾਗੇ ਬਹਿ ਗਏ। ਸੌਦਾ ਕਿਉਂ ਨਹੀਂ ਲੱਗ ਗਿਆ ਤੁਸੀਂ? ਕਹਿ ਲੱਗੇ ਜੀ ਮੈਨੂੰ ਤੇ ਪਤਾ ਨਹੀਂ ਹੈ, ਤੇ ਨਾਲ ਵੀ ਜਿਹੜੇ ਹਨ ਉਹ ਬਾਹਰ ਤਲਾਬ ਲਾਗੇ ਬੈਠੇ ਹੋਏ ਹਨ। ਉਸ ਵਕਤ ਜਦੋਂ ਗਏ ਤੇ ਪੁੱਛਿਆ ਤੇ ਕੋਈ ਕੋਈ ਸੌਦਾ ਨੀ ਹੱਥ ਵਿੱਚ, ਤੇ ਪਤਾ ਲੱਗਾ ਤੇ ਸਾਧੂ ਭੋਜਨ ਪ੍ਰਸ਼ਾਦਾ ਛਕਾ ਦਿੱਤਾ ਹੈ। ਬਾਬਾ ਕਲਿਆਣ ਚੰਦ ਸਾਧ ਸੰਗ ਜੀ ਜਿਹੜਾ ਮਹਾਰਾਜ ਦੇ ਮੁਖੜੇ ਸੁੰਦਰ ਮੁਖੜੇ ਦੇ ਆਪਣੇ ਜਿਹੜੇ ਥੱਪੜ ਮਾਰੇ, ਤੇ ਜਦੋਂ ਥੱਪੜ ਮਾਰੇ ਸਾਰੇ ਰਾਜੇ ਭੋਜਨ ਤਲਵੰਡੀ ਸਾਰੇ ਸਾਧ ਸੰਗ ਜੀ ਉਸ ਬੈਰਾਗ ਕਰਦੀ ਸੀ। ਕਹਿੰਦੇ ਵੇਖੋ ਪਿਤਾ ਮਾਇਆ ਦੇ ਮੋਹ ਚ ਫਸਿਆ ਹੋਇਆ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਨਹੀਂ ਜਾਣਦਾ ਹੈ। ਤੇ ਰਾਜ ਬਲਾਰਾ ਜੀ ਉਸਨੇ ਘਰ ਵਾਰ ਸੱਦ ਕੇ ਨਾ ਤੇ ਕਿਹਾ ਸੀ ਕਿ ਬਾਬਾ ਜੀ ਤੁਸੀਂ ਏਦਾਂ ਕਰੋ, ਜੇ 20 ਖਰਚੇ ਹਨ ਇਹਨਾਂ ਨੇ ਤੁਸੀਂ ਸਾਡੇ ਕੋਲ 40 ਲੈ ਲਓ, ਜੇ ਪਰ ਇਹਨਾਂ ਨੂੰ ਕੁਝ ਨਹੀਂ ਕਹਿਣਾ ਹੈ। ਅੱਗੇ ਤੋਂ ਨਾਨਕ ਜੀ ਭਾਵੇਂ ਹਜ਼ਾਰਾਂ ਦਾ ਨੁਕਸਾਨ ਕਰ ਦੇਣ, ਲੱਖਾਂ ਦਾ ਨੁਕਸਾਨ ਕਰ ਦੇਣ, ਤੁਸੀਂ ਸਾਡੇ ਕੋਲ ਲੈ ਜਾਣਾ ਹੈ ਪਰ ਇਹਨਾਂ ਨੂੰ ਕੁਝ ਨਹੀਂ ਕਹਿਣਾ ਹੈ, ਇਹ ਸਾਡੇ ਅੰਦਰ ਹੁਕਮ ਹੈ। ਇਸ ਪ੍ਰਕਾਰ ਕਹਿੰਦੇ ਰਾਏ ਬਲਾ ਨੇ ਗੁਰੂ ਜੀ ਰਾਮ ਦੇ ਪਛਾਣੀ ਸੀ, ਜਿਸ ਕਰਕੇ ਉਹ ਗੁਰੂ ਮਹਾਰਾਜ ਨੂੰ ਘਰ ਸੱਦ ਕੇ ਨਾ ਗੁਰੂ ਦਾ ਆਦਰ ਸਨਮਾਨ ਕਰਦਾ ਸੀ, ਮਹਾਰਾਜ ਚੰਨਾ ਦੇ ਨਮਸਕਾਰ ਕਰਦਾ ਸੀ।
ਦੋਹਰਾ ਸਤ ਬਲ ਵੰਡ ਆਦਰ ਕੀਓ।
ਇਸ ਪ੍ਰਕਾਰ ਕਹਿੰਦੇ ਰਾਏ ਬਲਾ ਨੇ ਇਹਨਾਂ ਮਹਾਰਾਜ ਦਾ ਆਦਰ ਕੀਤਾ।
ਪੁੱਤਰ ਭੋਏ ਦੀਓ ਸੋ ਪਾਏ।
ਆਪਣੇ ਪੁੱਤਰ ਸੀ ਨਾ ਰਾਏ ਭੋਏ ਜਿਹਦਾ ਨਾਮ ਸੀ, ਜਿਹਦਾ ਨਾਮ ਭੋਏ ਨਾਮ ਸੀ ਤੇ ਰਾਏ ਉਹ ਰਾਜਾ ਸੀ, ਕਿਉਂਕਿ ਰਾਏ ਬਲਾ ਦਾ ਪੁੱਤਰ ਸੀ। ਕਹਿੰਦੇ ਉਹਨੇ ਵੀ ਗੁਰੂ ਮਹਾਰਾਜ ਦੇ ਚਰਣੀ ਪਾ ਦਿੱਤਾ, ਕਿਹਾ ਪੁੱਤਰ ਇਹ ਅੱਲਾਹ ਤਾਲਾ ਰੱਬ ਖੁਦਾ ਆਪ ਆਇਆ ਹੈ, ਇਹਨਾਂ ਨੂੰ ਬੱਚਾ ਨੀ ਸਮਝਣਾ ਹੈ ਤੂੰ।
ਅੰਦਰ ਬਾਹਰ ਸਤਰ ਮਦ।
ਉਸ ਵਕਤ ਕਹਿੰਦੇ ਰਾਏ ਬਲਾ ਨੇ ਪੂਰੇ ਆਪਣੇ ਇਲਾਕੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਗੁਰੂ ਨਾਨਕ ਦੇਵ ਮਹਾਰਾਜ ਭਾਵੇਂ ਅੰਦਰ ਖੇਡਣ, ਭਾਵੇਂ ਨਗਰ ਵਿੱਚ ਖੇਡਣ, ਭਾਵੇਂ ਬਾਹਰ ਖੇਡਣ, ਭਾਵੇਂ ਗਲੀਆਂ ਵਿੱਚ ਖੇਡਣ, ਭਾਵੇਂ ਸਾਡੇ ਮਹਿਲਾਂ ਵਿੱਚ ਖੇਡਣ,
ਨਾਨਕ ਖੇਡੇ ਧਾਏ।
ਕਹਿੰਦੇ ਨਾਨਕ ਜੀ ਜਿੱਥੇ ਮਰਜ਼ੀ ਖੇਡਣ, ਭੱਜਣ, ਦੌੜਨ, ਇਹਨਾਂ ਨੇ ਭਾਈ ਕਿਸੇ ਨੇ ਜਿਹੜਾ ਹੈ ਨਾ ਕੁਝ ਕਹਿਣਾ ਨਹੀਂ ਹੈ, ਕਿਸੇ ਨੇ ਟੋਕਣਾ ਨਹੀਂ ਹੈ, ਐਸਾ ਹੁਕਮ ਕਰ ਦਿੱਤਾ।
ਸੂਰਠਾ ਭਾਈ ਵਡਾਈ ਰਾਏ।
ਇਸ ਪ੍ਰਕਾਰ ਸਾਧ ਸੰਗਤ ਜੀ ਰਾਏ ਬਲਾ ਨੇ ਗੁਰੂ ਜੀ ਦੀ ਮਹਿਮਾ ਜਾਣੀ ਸੀ, ਜਿਸ ਕਰਕੇ ਉਹਨੇ ਕਹਿੰਦੇ ਗੁਰੂ ਜੀ ਦੇ ਪਾਸੋਂ ਪਰਮੇਸ਼ਰ ਦੇ ਘਰ ਨੂੰ ਵੰਡਿਆ ਜੀ ਭਾਈ। ਵੇਖ ਲਓ ਉਸ ਵਕਤ ਰਾਜੇ ਹੋਰ ਵੀ ਬੜੇ ਹੋਣਗੇ, ਪਰ ਰਾਏ ਬਲਾ ਦਾ ਨਾਮ ਹੁੰਦਾ ਹੈ ਇਤਿਹਾਸ ਵਿੱਚ, ਜਿਸ ਕਰਕੇ ਕਹਿੰਦੇ ਗੁਰੂ ਜੀ ਦੀ ਇਹਨੇ ਵਡਿਆਈ ਜਾਣੀ, ਰੱਬ ਦੀ ਜਾਣੀ, ਜਿਸ ਕਰਕੇ ਰਾਏ ਬਲਾ ਕਹਿੰਦੇ ਉਹਨੇ ਬੜੀ ਵੱਡੀ ਵਡਿਆਈ ਪਾਈ, ਅੱਜ ਉਹਦਾ ਨਾਮ ਲਿਆ ਜਾਂਦਾ ਹੈ ਪੰਥ ਵਿੱਚ।
ਪਾਰਸ ਲੋਹ ਤਦਬੀਰ ਸੁਹਾਏ।
ਕਹਿੰਦੇ ਜਿਵੇਂ ਪਾਰਸ ਨਾਲ ਲੋਹਾ ਸੁਕੇ ਸੋਨਾ ਹੁੰਦਾ ਨਾ, ਬਾਰਾ ਬੰਨੀ ਦਾ ਐ ਪੂਰਾ ਨਿਰੋਲ ਸੋਨਾ, ਪੂਰੇ ਦਾ ਪੂਰੇ ਸੋਨਾ ਇੱਕ ਨਾ ਰਲਿਆ ਮਿਲਿਆ, ਬਾਰਾ ਬੰਨੀ ਦਾ ਹੁੰਦਾ ਹੈ ਜਿਹੜਾ ਪੂਰਾ ਨਿਰੋਲ ਸੋਨਾ ਗੱਲਾਂ ਵੇ। ਇਸ ਤਰ੍ਹਾਂ ਕਹਿੰਦੇ ਗੁਰੂ ਮਹਾਰਾਜ ਚਰਨ ਪਾਰਸ ਵਰਗੇ, ਉਹਨਾਂ ਨੂੰ ਛੋ ਕੇ ਪਾਰਸ ਵਰਗਾ ਹੀ ਹੋ ਗਿਆ ਹੈ।
ਦਈ ਸੋ ਮਰੀ ਸੁਣਾਏ।
ਇਸ ਪ੍ਰਕਾਰ ਕਹਿੰਦੇ ਜੋ ਮਰੀ ਕੈਪਟਨ ਸੀ ਉਹਨੂੰ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ, ਮੈਂ ਸਾਰਾ ਇਤਿਹਾਸ ਹੀ ਸੁਣਾਇਆ।
ਦਿੱਲੀ ਵਜ਼ੀਰੀ ਉਨ ਲੱਭੀ।
ਰਾਏ ਬਲਾ ਨੇ ਗੁਰੂ ਜੀ ਦੇ ਚਰਨੀ ਲਾਇਆ ਸੀ ਆਪਣਾ ਪੁੱਤਰ ਰਾਏ ਭੋਏ, ਜਿਸ ਕਰਕੇ ਉਹ ਕਹਿੰਦੇ ਵਜ਼ੀਰੇ ਆਜ਼ਮ ਦਿੱਲੀ ਦਾ ਵੱਡਾ ਵਜ਼ੀਰ ਬਣਿਆ। ਉਸ ਵਕਤ ਇਬਰਾਹਿਮ ਲੋਧੀ ਤੇ ਸਿਕੰਦਰ ਲੋਧੀ ਬਾਦਸ਼ਾਹ ਸਨ ਪਠਾਨ, ਤੇ ਜਿਨ੍ਹਾਂ ਦਾ ਇਹ ਰਾਏ ਬਲਾ ਦਾ ਪੁੱਤਰ ਵਜ਼ੀਰ ਆਜ਼ਮ ਵੱਡਾ ਵਜ਼ੀਰ ਬਣਿਆ ਸੀ। ਇਹ ਕਿਵੇਂ ਬਣਿਆ? ਤੇ ਬਸ ਗੁਰੂ ਜੀ ਦੇ ਚਰਨਾਂ ਦੇ ਲੱਗਣ ਕਰਕੇ।
ਕਿਉਂ ਭਈ ਜਦ ਬਾਬਾ ਜੀ ਭਏ ਹੁਸ਼ਿਆਰ।
ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਥੋੜੀ ਜਿਹੜੀ ਨਾ ਉਮਰ ਸੰਭਾਲੀ ਹੈ, ਭਾਵ ਕਿ ਸਤਿਗੁਰੂ ਜੀ ਦੇ 10 ਸਾਲਾਂ ਤੋਂ ਥੋੜੇ ਉੱਪਰ ਹੋਏ ਹਨ।
ਪੜਨ ਬਹਾਏ ਪਾਂਦੇ ਦੁਆਰ।
ਸਾਰੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਸਤਿਗੁਰੂ ਜੀ 7 ਸਾਲਾਂ ਦੇ ਹੋਏ ਹਨ, ਉਸ ਵਕਤ ਕਹਿੰਦੇ ਜਿਹੜਾ ਪਾਂਧਾ ਸੀ ਨਾ ਗੋਪਾਲ, ਉਹਦੇ ਪਾਸ ਸਤਿਗੁਰੂ ਜੀ ਨੂੰ ਭੇਜਿਆ।
ਜਿਨ ਪਾਂਧਾ ਦੀਓ ਬਾਬੇ ਪੜਵਾਏ।
ਪਾਂਧਾ ਗੋਪਾਲ ਸੀ, ਪੜਾਉਣ ਵਾਲਾ ਪੜਾਉਣਾ ਜ਼ਰੂਰੀ ਸੀ, ਪਰ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਵੀ ਪੜਾ ਦਿੱਤਾ। ਉਹ ਪਾਂਧਾ ਕਹਿਣ ਲੱਗਾ, ਕਿਉਂਕਿ ਪਾਂਧੇ ਗੋਪਾਲ ਪਾਸ ਬਾਬਾ ਕਾਲੂ ਜੀ ਗਏ ਗਏ ਕਹਿਣ ਲੱਗੇ, ਇਹਨਾਂ ਹਿਸਾਬ ਕਿਤਾਬ ਤੇ ਮੇਰਾ ਸਿਖਾ ਦਿਓ, ਕਿਉਂਕਿ ਅਸੀਂ ਪਟਵਾਰੀ ਹਾਂ ਤੇ ਪਟਵਾਰੀ ਦਾ ਕੰਮ ਹੈ ਹਿਸਾਬ ਕਿਤਾਬ ਦੇਖਣਾ, ਜਿਸ ਕਰਕੇ ਇਹਨੂੰ ਵੀ ਸਿਖਾ ਦੇ ਵੱਡਾ ਹੋ ਗਿਆ ਹਿਸਾਬ ਕਿਤਾਬ ਜਿਹੜਾ ਹੈ ਸਾਡੇ ਵਾਲਾ ਕੰਮ ਵੀ ਸੰਭਾਲ ਦੇਗਾ। ਤੇ ਪਾਂਧੇ ਗੋਪਾਲ ਨੇ ਜਿਹੜਾ ਆਗਿਆ ਕਿਹਾ ਕਿ ਚਲੋ ਠੀਕ ਹੈ, ਇਹਨੂੰ ਬਿਠਾ ਦਿਆ ਕਰੋ ਇੱਥੇ।
ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਾਨਸਰ ਮੂਏ ਅਜ਼ਰਾਇਲ ਗਿਰਤਾ ਹੈ ਦਿਲ ਹੇ ਜਿਹੜਾ ਜਾਨੀ। ਕਹਿ ਮੌਲਵੀ ਸਾਹਿਬ, ਇਹ ਬੰਦਾ ਜਿਹੜਾ ਹੈ ਇਹ ਬੜੇ ਕੰਮਕਾਰ ਸਿੱਖਦਾ ਹੈ, ਕਹਿੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਬਣਾ ਲਵਾਂ, ਪਰ ਇਹਨੂੰ ਇਹ ਨਹੀਂ ਪਤਾ ਕਿ ਮਾਨਸਰ ਮੂਏ ਅਜ਼ਰਾਇਲ ਗਿਰਫਤਾ ਹੈ ਕਿ ਇਹਦੇ ਕੇਸ ਜਿਹੜੇ ਇਹਦੇ ਸਿਰ ਦੇ ਲੱਗੇ ਹਨ ਵਾਲ, ਉਹਨੂੰ ਤੇ ਜਮ ਨੇ ਮੌਤ ਦੇ ਫਰਿਸ਼ਤੇ ਨੇ ਫੜਿਆ ਹੋਇਆ ਹੈ। ਕੋਈ ਪਤਾ ਨਹੀਂ ਹੈ ਕਦੋਂ ਭਵਾ ਕੇ ਉਹਨੇ ਥੱਲੇ ਮਾਰਨਾ ਹੈ, ਪਰ ਇਹ ਬੰਦਾ ਬੜੇ ਹਿਸਾਬ ਕਿਤਾਬ ਦੁਨੀਆਂ ਵਿਚਾਰ ਕਰਦਾ ਹੈ ਤੇ ਸਾਡੇ ਅੰਦਰ ਉਹ ਗੱਲ ਵਸੀ ਹੋਈ ਹੈ। ਇਹ ਜੀਵ ਨੂੰ ਦਿਲ ਹੇ ਚਲਾ ਦਾਨੀ, ਇਹ ਦਿਲ ਵਿੱਚ ਬੰਦਾ ਕੋਈ ਜਾਣਦਾ ਨਹੀਂ ਹੈ ਕਿ ਮੇਰਾ ਸਮਾਂ ਆਉਣਾ ਹੈ, ਹੋਰ ਕਾਰਾਂ ਵਗੈਰਾ ਵਿੱਚ ਲੱਗਾ ਹੋਇਆ ਹੈ। ਸਤਿਗੁਰੂ ਜੀ ਨੇ ਮੌਲੀ ਸਾਹਿਬ ਨੂੰ ਉਪਦੇਸ਼ ਦਿੱਤਾ, ਮੌਲੀ ਸਾਹਿਬ ਨਿਹਾਲ ਹੋ ਗਿਆ ਤੇ ਬ੍ਰਹਮ ਗਿਆਨ ਬਖਸ਼ਿਆ ਗੁਰੂ ਜੀ ਨੇ ਉਹਨੂੰ ਵੀ। ਇੱਥੇ ਲਿਖਦੇ ਹਨ ਜਦੋਂ ਸਤਿਗੁਰੂ ਜੀ ਨੂੰ ਪੜ੍ਹਨ ਭੇਜਿਆ ਤੇ ਸਤਿਗੁਰੂ ਜੀ ਨੂੰ ਉਹਨਾਂ ਪੜ੍ਹਾਉਣਾ ਸੀ, ਮਹਾਰਾਜ ਉਹਨਾਂ ਨੂੰ ਪੜ੍ਹਾ ਦਿੱਤਾ, ਉਪਦੇਸ਼ ਕਰ ਦਿੱਤਾ। ਉਹ ਜਿਹੜੀ ਸਾਖੀ ਸੀ ਮੈਂ ਸਾਰੀ ਕੈਪਟਨ ਮਰੀ ਨੂੰ ਅੰਗਰੇਜ਼ ਨੂੰ ਸੁਣਾ ਦਿੱਤੀ।
ਚੰਬੇ ਬਹੁਤ ਦਿਖਾਏ
ਗੁਰੂ ਜੀ ਨੇ, ਇੰਨੇ ਕੌਤਕ ਦਿਖਾਏ ਕੀ ਦੱਸੀਏ ਭਾਈ।
ਬੜਤ ਗ੍ਰੰਥ ਸਭ ਇਹਾਂ ਲਿਖਾਏ,
ਕਹਿੰਦੇ ਜੇ ਮੈਂ ਸਾਰੇ ਜੇ ਲਿਖਣ ਲੱਗ ਪਵਾਂ ਕਿ ਗੁਰੂ ਦੀ ਮਹਿਮਾ ਲਿਖਣ ਲੱਗ ਪਵਾਂ ਭਾਈ, ਐ ਸੰਗਤ ਜੀ ਉਹਦੇ ਗ੍ਰੰਥ ਹੀ ਬਹੁਤ ਵੱਧ ਜਾਣਾ ਹੈ।
ਔਰ ਬਾਬੇ ਜਬ ਭਇਆ
ਵਿਆਹੇ, ਸਤਿਗੁਰੂ ਜੀ ਮੈਂ ਤੁਹਾਨੂੰ ਬਾਰੇ ਦੱਸਾਂ ਜਿਵੇਂ ਮੈਂ ਅੰਗਰੇਜ਼ ਨੂੰ ਸੁਣਾਇਆ। ਭਾਈ ਰਤਨ ਸਿੰਘ ਜੀ ਭੰਗੂ ਜੀ ਕਹਿੰਦੇ ਹਨ ਕਿ ਮੈਂ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸ਼ਾਦੀ ਹੋਈ, ਗੁਰੂ ਜੀ ਦੀ ਸ਼ਾਦੀ ਜਿਹੜੀ ਸੀ ਉਹ ਪੱਖੋ ਕੇ ਰੰਧਾਵਾ ਜਿਹੜਾ ਬਟਾਲਾ ਸ਼ਹਿਰ ਹੈ ਜਿੱਥੇ ਕੰਧ ਸਾਹਿਬ ਗੁਰਦੁਆਰਾ ਅੱਜ ਵੀ ਸਭਾਏਮਾਨ ਹੈ, ਉੱਥੇ ਸਤਿਗੁਰੂ ਜੀ ਦੀ ਸ਼ਾਦੀ ਹੋਈ ਸੀ। ਮੂਲ ਚੰਦ ਜੋ ਖੱਤਰੀ ਸਨ ਉਹਨਾਂ ਦੀ ਮੂਲ ਚੰਦ ਖੱਤਰੀ ਸੀ ਤੇ ਉਹਨਾਂ ਦੀ ਪੁੱਤਰੀ ਸੀ ਮਾਤਾ ਸੁਲੱਖਣੀ ਜੀ ਤੇ ਮਾਤਾ ਦਾ ਨਾਮ ਚੰਦੋ ਰਾਣੀ ਸੀ। ਉਹਨਾਂ ਦੇ ਗ੍ਰਹਿ ਵੇਖੇ ਸਤਿਗੁਰੂ ਜੀ ਦੀ ਸ਼ਾਦੀ ਹੋਈ ਜਦੋਂ ਵਿਆਹ ਹੋਇਆ
ਭਏ ਬੇਟੇ ਤੋਂ ਉਨ ਧਰਿਓ ਨਾਏ
ਕਹਿੰਦੇ ਸੁਲਤਾਨਪੁਰ ਵਿੱਚ ਸਤਿਗੁਰੂ ਜੀ ਨਾਲੇ ਮੋਦੀ ਖਾਨੇ ਦੀ ਕਾਰ ਕਰਦੇ ਸਨ ਨਵਾਬ ਖਾਨ ਦੌਲਤ ਲੋਧੀ ਕੋ ਤੇ ਨਾਲੇ ਸਤਿਗੁਰੂ ਜੀ ਕਹਿੰਦੇ ਜਦੋਂ ਗ੍ਰਹਿਸਥ ਬਣਾ ਲਿਆ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਦੋ ਪੁੱਤਰ ਹੋਏ ਜਿਨ੍ਹਾਂ ਦਾ ਨਾਮ ਬਾਬਾ ਸ੍ਰੀ ਚੰਦ ਜੀ ਵੱਡੇ ਤੇ ਛੋਟੇ ਬਾਬਾ ਲਖਮੀ ਦਾਸ ਜੀ ਹੋਏ।
ਕਾਲੂ ਘੱਟ ਕਰਾਈ ਲੋੜੈ
ਪਰ ਇਧਰੋਂ ਕਹਿੰਦੇ ਬਾਬਾ ਕਲਿਆਣ ਚੰਦ ਜੀ ਬਾਬਾ ਕਾਲੂ ਜੀ ਉਹ ਚਾਹੁੰਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਦਾ ਹੀ ਮੋਦੀ ਖਾਨੇ ਦੀ ਕਾਰ ਕਰਦੇ ਰਹਿਣ ਤੇ ਖੱਟੀ ਕਮਾਈ ਕਰਦੇ ਰਹਿਣ।
ਘੱਟ ਕਰ ਖਾਈਐ ਦਰਬ ਬਹੁ ਜੋੜੈ
ਜਦੋਂ ਸੁਲਤਾਨਪੁਰ ਜਾਂਦੇ ਸਨ ਕਹਿੰਦੇ ਸਨ ਪੁੱਤ ਇਹ ਨਾਨਕ ਪੁੱਤਰ ਵੇਖ ਪਹਿਲਾਂ ਜੋ ਹੋ ਗਿਆ ਹੁਣ ਤੈਨੂੰ ਅਸੀਂ ਇੱਥੇ ਭੇਜਿਆ ਹੈ ਖੱਟ ਕਰਕੇ ਕਮਾਈ ਕਰ ਵੱਧ ਚੜ ਕੇ ਕਮਾ ਪੈਸਾ ਜੋੜ ਵੇਖ ਲਾ ਜਿੰਨਾ ਕੋਲ ਪੈਸਾ ਨਹੀਂ ਤੁਹਾਨੂੰ ਦੁਨੀਆਂ ਪੁੱਛਦੀ ਨਹੀਂ ਹੈ ਆਉਣ ਵਾਲੇ ਸਮੇਂ ਵਿੱਚ ਇਹ ਪੈਸੇ ਕੰਮ ਆਉਣਾ ਹੈ ਜਿਸ ਕਰਕੇ ਪੁੱਤਰ ਨੂੰ ਇਹ ਕਹਿੰਦੇ ਸਨ ਕਿ ਪੁੱਤਰ ਤੂੰ ਪੈਸਾ ਕਮਾ ਖੱਟੀ ਕਮਾਈ ਕਰ
ਮਾਤ ਪਿਤਾ ਕਰੇ ਬਾਪ ਬਾਬੇ ਕਾਹੇ
ਇਸ ਪ੍ਰਕਾਰ ਕਹਿੰਦੇ ਪਰ ਗੁਰੂ ਮਹਾਰਾਜ ਦੇ ਬੇਪਰਵਾਹ ਮੋਹ ਮਾਇਆ ਤੋਂ ਪਰੇ ਮਾਤਾ ਪਿਤਾ ਜੀ ਜਿਹੜੇ ਸਨ ਸਤਿਗੁਰੂ ਜੀ ਤੋਂ ਵਿਆਕੁਲ ਰਹਿੰਦੇ ਸਨ ਕਿ ਇਹ ਲੋਕਾਂ ਵਾਂ ਕਿਉਂ ਨਹੀਂ ਕਰਦੇ ਜਿਵੇਂ ਦੁਨੀਆਂ ਦੇ ਲੋਕ ਜਦੋਂ ਗ੍ਰਹਿਸਥੀ ਵਾਲੇ ਹੋ ਜਾਂਦੇ ਤੇ ਪੈਸਾ ਲੁੱਟ ਲੁੱਟ ਕੇ ਘਰ ਨੂੰ ਲਿਆਉਂਦੇ ਹਨ ਕਿ ਇੱਧਰੋਂ ਵੀ ਲੈ ਆਈਏ ਇੱਧਰੋਂ ਵੀ ਲੈ ਆਈਏ ਇਹ ਪਰ ਨਾਨਕ ਜੀ ਤੇ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਤੇ ਬੇਪਰਵਾਹ ਰਹਿੰਦੇ ਹਨ ਇਹ ਕਹਿੰਦੇ ਸਨ ਬਾਬਾ ਕਾਲੂ ਜੀ ਸਾਖੀ ਵਿੱਚ ਆਉਂਦਾ ਹੈ ਕਹਿੰਦੇ ਪੁੱਤਰਾ ਜਦੋਂ ਮੈਂ ਚਲਾ ਗਿਆ ਦੁਨੀਆਂ ਤੋਂ ਤੂੰ ਦੱਸ ਕਿੱਥੋਂ ਖਾਏਗਾ ਕਮਾ ਕੇ ਇਸ ਕਰਕੇ ਮੇਰੇ ਹੁੰਦਿਆਂ ਹੁੰਦਿਆਂ ਕੁੱਝ ਕਰ ਲੈ ਜਿਵੇਂ ਆਪਾਂ ਕਹਿੰਦੇ ਹਾਂ ਨਾ ਉਹ ਪੁੱਤ ਕੋਈ ਕਮਾਈ ਕਰ ਲੈ ਕਿਉਂ ਨਖੱਟੂ ਹੋਇਆ ਬੈਠਾ ਹੈ ਕਿਉਂ ਕੰਮ ਨਹੀਂ ਕਰਦਾ ਹੈ ਅੱਜ ਹੱਥ ਸਿੱਧੇ ਕਰ ਲਏਗਾ ਕੱਲ ਨੂੰ ਕਮਾ ਕੇ ਖਾਵੇਂਗਾ ਇਹ ਸੇਵਾ ਵਿੱਚੋਂ ਇਹ ਪਾਠ ਵਿੱਚੋਂ ਕੁੱਝ ਨਹੀਂ ਮਿਲਣਾ ਹੈ ਤੈਨੂੰ ਇਹ ਤੇ ਤੂੰ ਆਪਣੀ ਕਮਾਈ ਕਰ ਆਪਣੇ ਹੱਥ ਸਿੱਧੇ ਕਰ ਇਹ ਸੇਵਾ ਫਕੀਰ ਫਕਰ ਬਣਿਆ ਕੁੱਝ ਨਹੀਂ ਮਿਲਣਾ ਹੈ ਇਹ ਹੱਥ ਸਿੱਧੇ ਹੋਣ ਤੇ ਫਿਰ ਹੀ ਕੋਈ ਪੁੱਛਦਾ ਜੇ ਪੈਸਾ ਹੱਥ ਵਿੱਚ ਹੋਵੇ ਇਸੇ ਤਰ੍ਹਾਂ ਉਹ ਦਰਿਆਵੀ ਜਿਹੜਾ ਸੁਭਾਅ ਬਣਾਇਆ ਹੋਇਆ ਸੀ ਮਹਾਰਾਜ ਜੀ ਨੇ ਪਰਮੇਸ਼ਰ ਹੁੰਦਿਆਂ ਮਾਇਆ ਪਾਈ ਹੋਈ ਸੀ ਬਾਬਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦੇ ਘੱਟ ਹੀ ਕਹਿੰਦੇ ਸਨ ਤੇ ਕਹਿ ਕਹਿੰਦੇ ਪੁੱਤ ਕਮਾਈ ਕਰ ਆਪਣਾ ਕੁੱਝ ਬਣਾ ਲਿਆ ਸਾਡੇ ਹੁੰਦਿਆਂ ਹੁੰਦਿਆਂ ਇਸ ਤਰ੍ਹਾਂ ਕਹਿੰਦੇ ਪਰ ਮਹਾਰਾਜ ਬੇਪਰਵਾਹ ਰਹਿੰਦੇ
ਜੋ ਬਾਬਾ ਉਸ ਪੜੈ ਨਾ ਰਾਹੀ
ਪਰ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਭਾਵੇਂ ਲੱਖ ਕਹਿਣ ਸੁਣੀ ਨੇ ਵੀ ਅਣਸੁਣੀ ਕਰ ਛੱਡਦੇ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਜੋ ਪਰਮੇਸ਼ਰ ਆਪ ਹੀ ਆਏ ਹਨ ਉਹਨਾਂ ਨੂੰ ਕੌਣ ਕੋਈ ਕਹਿ ਸਕਦਾ ਹੈ ਗੁਰੂ ਜੀ ਮੋਹ ਮਾਇਆ ਦੇ ਪਰੇ ਕੋਈ ਗੱਲ ਸੁਣਦੇ ਨਾ
ਬਾਬਾ ਬੇਪਰਵਾਹੀ ਕਰੈ
ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੋ ਬੇਪਰਵਾਹ ਹਨ ਜਿਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ ਰੰਗ ਹੱਸ ਹੈ ਰੰਗ ਰੋਗ ਹੈ ਚੁੱਪ ਭੀ ਕਰ ਜਾਹੇ ਪਰਵਾਹ ਨਹੀਂ ਕਿਸੇ ਗਿਰੀ ਬਾਜ ਸੱਚੇ ਨਾਹ ਬਸ ਉਹ ਪਰਮੇਸ਼ਰ ਦੇ ਨਾਂ ਵਿੱਚ ਲੇ ਰਹਿੰਦੇ ਆਪਣੀ ਬਿਰਤੀ ਟਿਕਾਈ ਰੱਖਦੇ ਨੰਦ ਸਰੂਪ ਵਿੱਚ ਪਰਵਾਹ ਨਹੀਂ ਕਰਦੇ ਕਿਸੇ ਦੀ ਪਰ ਕਹਿੰਦੇ ਹੈ ਸਤਿਗੁਰੂ ਜੀ ਕੀ ਕਰਦੇ ਹਨ ਭਾਈ ਮਰਦਾਨਾ ਜੀ ਨੂੰ ਰਬਾਬ ਦੇ ਛੱਡਦੇ ਤੇ ਆਪ ਕਹਿੰਦੇ ਗੁਰਬਾਣੀ ਦੇ ਸ਼ਬਦ ਉਚਾਰੀ ਜਾਂਦੇ
ਸਾਥ ਕਰੈ ਮਰਦਾਨਾ ਪਰਚਾਵਾ
ਇਧਰੋਂ ਕਹਿੰਦੇ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਨਾਲ ਰਹਿੰਦਾ ਹੈ ਗੁਰੂ ਮਹਾਰਾਜ 5 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਤੇ ਸਤਿਗੁਰੂ ਜੀ ਨਾਲ ਰਹਿੰਦੇ ਹਨ ਤੇ ਆਪਣਾ ਮਿੱਤਰ ਸਮਝੀ ਨਾਲ ਮਨ ਪਰਚਾਵਾ ਕਰਦੇ ਹਨ ਇਧਰੋਂ ਭਾਈ ਮਰਦਾਨਾ ਜੀ ਨੂੰ ਸੰਗਤ ਮਿਲੀ ਹੈ ਗੁਰੂ ਮਹਾਰਾਜ ਦੀ ਤੇ ਉਹ ਵੀ ਮਨ ਪਰਚਾਵਾ ਕਰਦੇ ਹਨ ਆਪਣਾ ਭਲਾ ਮਨਾਉਂਦੇ ਹਨ ਸੰਤਨ ਸਿਉ ਮੇਰੀ ਲੇਵਾ ਦੇਹੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੰਤਾਂ ਨਾਲ ਲੈ ਕੇ ਲਾਹਾ ਖੱਟੀਦਾ ਹੈ ਸੰਤਾਂ ਨਾਲ ਰਹਿ ਕੇ ਆਪਣਾ ਭਲਾ ਮਨਾਈਦਾ ਹੈ ਭਾਈ ਮਰਦਾਨਾ ਜੀ ਗੁਰੂ ਮਹਾਰਾਜ ਜੀ ਜੋ ਪੂਰਨ ਸੰਤ ਸਾਧੂ ਹਨ ਉਹਨਾਂ ਨਾਲ ਰਹਿ ਕੇ ਆਪਣੇ ਮਨ ਪਰਚਾਵਾ ਕਰਦੇ ਹਨ ਭਲਾ ਮਨਾਉਂਦੇ ਹਨ
ਲੈਣ ਦੇਣ ਕੁਛ ਰੱਖਿਆ ਨਾ ਦਾਵਾ
ਕਹਿੰਦੇ ਹੈ ਸਤਿਗੁਰੂ ਮਹਾਰਾਜ ਜਿਹੜਾ ਲੈਣ ਦੇਣ ਹੈ ਨਾ ਕੋਈ ਵੀ ਕੀ ਕਿਸੇ ਨੂੰ ਦੇਣਾ ਹੈ ਕੀ ਅੱਗੇ ਕੋਈ ਲੈਣਾ ਉਹ ਕਰਦੇ ਨਹੀਂ ਹਨ ਕਿਉਂਕਿ ਸਤਿਗੁਰੂ ਜੀ ਮੋਦੀ ਖਾਨੇ ਵਿੱਚ ਕਾਰ ਕਰ ਰਹੇ ਸਨ ਜਿਸ ਕਰਕੇ ਸਤਿਗੁਰੂ ਜੀ ਗਰੀਬਾਂ ਨੂੰ ਇਹ ਖੁੱਲ੍ਹਾ ਹੀ ਲੁਟਾਈ ਜਾਂਦੇ ਸਨ ਕੋਈ ਹਿਸਾਬ ਕਿਤਾਬ ਨਹੀਂ ਗਰੀਬਾਂ ਦੀਆਂ ਸਾਧੂਆਂ ਦੀਆਂ ਫਕੀਰਾਂ ਦੀਆਂ ਲੈਣਾਂ ਦੀਆਂ ਲੈਣਾਂ ਲੱਗੀਆਂ ਰਹਿੰਦੀਆਂ ਸਨ ਮੋਦੀ ਖਾਨੇ ਵਿੱਚ ਮੋਦੀ ਖਾਨਾ ਸਾਧ ਸਿੰਘ ਜੀ ਉਹਨੂੰ ਕਹੀਦਾ ਹੈ ਜੇਕਰ ਘਰੇਲੂ ਸਮਾਨ ਸਾਰੇ ਹੋਵੇ ਜਿਹੜਾ ਆਪਾਂ ਘਰਾਂ 'ਚ ਵਰਤਦੇ ਹਾਂ ਆ ਜੋ ਕੱਪੜਾ ਜੋ ਖਾਣ ਪੀਣ ਦਾ ਸਮਾਨ ਸਭ ਪ੍ਰਕਾਰ ਦਾ ਸਮਾਨ ਜਿੱਥੋਂ ਮਿਲੇ ਇਹ ਨਵਾਬ ਦੌਲਤ ਖਾਨ ਦਾ ਲੋਧੀ ਸੀ ਇਹ ਤੇ ਫੌਜ ਲੈ ਕੇ ਬੈਠਾ ਹੋਇਆ ਸੀ ਸੁਲਤਾਨਪੁਰ ਵਿੱਚ, ਕਿਉਂਕਿ ਗਵਰਨਰ ਸੀ ਪੰਜਾਬ ਦਾ ਉਸ ਵਕਤ, ਤੇ ਇਹ ਰਾਜਧਾਨੀ ਬਣਾਈ ਹੋਈ ਸੀ ਉਹਨਾਂ ਨੇ। ਤੇ ਇਹ ਕੀ ਕਰਦਾ ਸੀ ਕਿ ਇਹਨੇ ਫੌਜ ਰੱਖੀ ਸੀ, ਜਿਸ ਕਰਕੇ ਫੌਜ ਦੀ ਸਾਰੀ ਰਸਤ ਬਸਤ ਮੋਦੀਖਾਨੇ ਵਿੱਚ ਰੱਖੀ ਹੋਈ ਸੀ। ਇਹ ਸਤਿਗੁਰੂ ਜੀ ਨੂੰ ਬਾਬਾ ਜੋ ਭਾਈ ਆ ਜੈ ਰਾਮ ਜੀ ਸਨ, ਉਹਨਾਂ ਨੇ ਇਹ ਕੰਮ ਦਵਾਇਆ ਸੀ। ਤੇ ਸਤਿਗੁਰੂ ਜੀ ਗਰੀਬਾਂ ਨੂੰ ਦੇਈ ਜਾਂਦੇ, ਕੋਈ ਲੈਣ ਦੇਣ ਦੀ ਫਿਕਰ ਨਹੀਂ ਕਰਦੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਅੱਜ ਦੇ ਵਿਦਵਾਨਾਂ ਵਿੱਚ ਕਥਾ ਵਿਚਾਰ ਆਈ ਹੈ। ਕਥਾ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਕਿਰਪਾ ਕਰਨ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਪ ਜੀ ਬਖਸ਼ਣ ਹਾਰ ਹੋ, ਬਖਸ਼ ਲੈਣਾ ਭੁੱਲਾਂ ਚੁਗਾਂ ਦੀ ਖਿਮਾ ਬਖਸ਼ਣੀ। ਸਤਿਗੁਰੂ ਜੀ ਦੀ ਮਹਿਮਾ ਅਵਰ ਉਪਾਰ ਹੈ, ਜੇਵਾ ਏਕ ਕਮਲ ਗੁਣ ਗਹੀ ਹੈ, ਬੇਸਮਾਰ ਬੇਅੰਤ ਸਵਾਮੀ ਦਰ ਅੰਤ ਨਾ ਕਿਨਹੀ ਲਈ ਹੈ। ਮਹਾਰਾਜ ਜਪਦਾ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਸੱਚੇ ਪਾਤਸ਼ਾਹ ਜਿਹੜੇ ਆਪ ਦਾ ਨਾਮ ਜਪਦੇ ਹਨ, ਉਹਨਾਂ ਦੀ ਸ਼ਰਨ ਪਾ ਕੇ ਸਾਡਾ ਭਲਾ ਕਰੋ, ਜਿਸ ਕਰਕੇ ਸਾਡਾ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਾਂਗੇ। ਭੁੱਲਾਂ ਚੁਗਾਂ ਦੀ ਕਿਮਾ ਵਿਚਾਰਾਂ ਦੀ ਇੱਥੇ ਸਮਾਪਤੀ।
ਸਾਥ ਕਰੈ ਮਰਦਾਨੈ ਪਰਚਾਵਾ,
ਲੈਣ ਦੇਣ ਕੁਛ ਰੱਖੈ ਨਾ ਦਾਵਾ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ।